श्री अंगद गुरु अमरदास सुखकंद रामदास अर्जन गुरु बार श्री हरगोबिंद हरि राय हर कृष्ण गुर तेग बहादुर चंद दसवें गोबिंद सिंह गुरु नमो जोर कर बंद जिसमें है अमृत ज्ञान है मानक भगत वैराग गुरु ग्रंथ साहिब उदत बंदों करे अनुराग जजन भजन मम खालसा खालसा पूज बेजोग दास गोबिंद फतेह खालसा दर्श परस मिटे सोग आत्म रस जो जान ही सो है खालस देव प्रभ मैं मोह मैं तास मैं रंचक नाहिन पेव कहां बुद्ध प्रभ तुच्छ हमारी बरन सके मेहमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी
सतनाम वाहे गुरु साहिब जी सोरठा पाई बडाई राय पारस लोह तत्बीर छोहे दई सो मरी सुनाए दिल्ली बजीरी उन लबी
वाहिगुरु जी का खालसा वाहिगुरु जी की फतेह परम सत्कार जो गुरु सच्चे पातशाह जी दी साजी नवाजी होई गुरु खालसा साध संगत जी जिनके भाग बड़े हैं भाई तिन साधु संग मुख जुरे दे महावाक अनुसार संध्या दे दीवाना विच गुरु घर दे महान विद्वाना कोलों गुरु की कथा और कीर्तन सुनिया है ढाडी सिंघां तों कलगीधर पिता जी महाराज दी महान वडियाई दा आनंद माणिया है जो गुरु दरबार विच पिछले दिनां तों श्री गुरु पंथ प्रकाश दी कथा दा आरंभ होया है भाई साहब भाई रतन सिंह जी भंगू अंग्रेजां नूं दस रहे ने कि खालसे ने राज गुरु नानक देव जी तो प्राप्त किया है साडे राज भाग दे दाते साडे सतगुरु हन सच्चे पातशाह हन अंग्रेज पुछदा है कैप्टन मरी पुछदा है गुरु नानक तो फकीर सी उन्हें पातशाही किवें दे दित्ती तां भाई रतन सिंह जी कहिंदे गुरु नानक बादशाह दा बादशाह सी राजयां दा राजा सी उदे चरणा दे विच पातशाहियां रुलदियां हन वह चाहे तो कंगले नूं बादशाह बना देवे उदी नज़र पुठी हो जावे तो बादशाह कंगला बन जावे ऐसी वड्डी वड्याई जगत गुरु नानक देव साहिब जी महाराज दी भाई रतन सिंह जी दस रहे ने कहिंदे उन्हां दी किरपा होई राय बुलार ने अपना पुत्र सेवक बना दिता छोटी उम्र विच ही वह जिहड़ा राय बुलार दा पुत्र सी वजीर हिंद वजीर आजम वड्डा वजीर हिंदुस्तान दे बादशाह दा बनिया सी राय बुलार दा बेटा सो ये गुरु नानक साहब दी वड्याई सी वह गल सुनाई जा रही गुरु नानक साहब दे बालपण दीआं कुछ गल्लां पातशाह ने क्योंकि सारा रतन सिंह ने इतिहास सुनाना खालसे दा उहदा मकसद गुरु नानक साहब दी कथा सुनाण दा नहीं है गुरु नानक साहब की कथा सुननी होवे तो श्री गुरु नानक प्रकाश ग्रंथ में आप बड़े विस्थार नाल सुन सकते हैं भाई साहब भाई बाले जी की जन्म साखी उहदे विचों पूरा गुरु नानक साहब का इतिहास वेख्या जा सकता परंतु जिहड़ी इत्थे गल है वह यह है भी इस खालसे रूपी महल की नींव कित्थे रखी गई इहदी भूमिका किवें है इहदी आरंभता की है सो कवि जी दस रहे ने प्यार नाल सारी संगत सरवण करिए आखिए सतनाम
श्री वाहे गुरु साहिब जी
सतनाम श्री वाहे गुरु साहिब
जी सोरठा
ਪਾਈ ਬਡਾਈ ਰਾਏ ਪਾਰਸ ਲੋਹ ਤਤਬੀਰ ਛੋਹੇ।
ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਸੋਨਾ ਬਣ ਜਾਂਦਾ ਹੈ, ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਸੋਨਾ ਬਣ ਗਿਆ, ਅੱਜ ਉਹਦਾ ਨਾਮ ਅਮਰ ਹੋ ਗਿਆ। ਵੈਸੇ ਤਾਂ ਉਸ ਸਮੇਂ ਵੀ ਬੜੇ ਬੜੇ ਰਾਏ ਹੋਣਗੇ, ਬੜੇ ਬੜੇ ਰਾਜੇ ਮਹਾਰਾਜੇ ਹੋਰ ਵੀ ਹੋਣਗੇ, ਲੱਖਾਂ ਹੀ ਸਨ, ਪਰ ਕੋਈ ਕਿਸੇ ਦਾ ਨਾਂ ਲੈਂਦਾ? ਜਿੰਨੇ ਸਤਿਕਾਰ ਨਾਲ ਰਾਏ ਬੁਲਾਰ ਜੀ ਦਾ ਨਾਮ ਲਿਆ ਜਾਂਦਾ, ਉਹ ਗੁਰੂ ਨਾਨਕ ਨੂੰ ਛੂਹ ਕੇ ਪਾਰਸ ਦੀ ਤਰ੍ਹਾਂ ਪਾਰਸ ਤੋਂ ਪਾਰਸ ਹੀ ਬਣ ਗਿਆ। ਐਸੀ ਮਹਾਰਾਜ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ।
ਦਈ ਸੋ ਮਰੀ ਸੁਨਾਏ ਦਿੱਲੀ ਬਜੀਰੀ ਉਨ ਲੱਭੀ।
ਰਾਏ ਬੁਲਾਰ ਦਾ ਬੇਟਾ ਸੀ ਜਿਹੜਾ, ਉਹਨੂੰ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਦੇ ਪੈਰੀਂ ਲਾ ਦਿੱਤਾ। ਆਪਣੇ ਬੱਚੇ ਨੂੰ ਆਖਿਆ, ਪੁੱਤਰ ਇਹ ਨਾਨਕ ਕੋਈ ਆਮ ਬਾਲਕ ਨਹੀਂ ਹੈ, ਇਹ ਰੱਬ ਦਾ ਰੂਪ ਹੈ। ਅਤੇ ਉਸ ਬੱਚੇ 'ਤੇ ਕਿਰਪਾ ਹੋਈ ਕਿ ਉਹ ਵੱਡਾ ਹੋ ਕੇ ਵਜ਼ੀਰ ਆਜ਼ਮ ਹਿੰਦੁਸਤਾਨ ਦਾ ਬਾਦਸ਼ਾਹ ਦਾ ਵੱਡਾ ਵਜ਼ੀਰ ਬਣਿਆ।
ਚੌਪਈ ਜਬ ਬਾਬਾ ਜੀ ਭਏ ਹੁਸ਼ਿਆਰ।
ਜਦੋਂ ਸਤਿਗੁਰੂ ਜੀ ਹੁਸ਼ਿਆਰ ਹੋ ਗਏ, ਭਾਵ ਥੋੜੇ ਵੱਡੇ ਹੋ ਗਏ।
ਪੜਨ ਬਹਾਏ ਪਾਂਦੇ ਦੁਆਰ।
ਜਨਮ ਸਾਖੀ 'ਚ ਲਿਖਿਆ, ਜਾਂ ਬਾਬਾ ਬਰਸਾਂ ਸੱਤਾਂ ਦਾ ਹੋਇਆ, ਸੱਤਾਂ ਸਾਲਾਂ ਦੇ ਹੋਏ ਤੇ ਪਾਂਧੇ ਕੋਲ ਪੜਨ ਵਾਸਤੇ ਭੇਜੇ ਗਏ।
ਜਿਮ ਪਾਂਧਾ ਦਿਓ ਬਾਬੇ ਪੜਵਾਏ।
ਪਾਂਧੇ ਨੇ ਗੁਰੂ ਨਾਨਕ ਸਾਹਿਬ ਨੂੰ ਪੜਾਉਣਾ ਸੀ ਤੇ ਗੁਰੂ ਨਾਨਕ ਸਾਹਿਬ ਪਾਂਧੇ ਨੂੰ ਪੜਾ ਆਏ। ਇਹ ਕਥਾ ਜਨਮ ਸਾਖੀਆਂ ਵਿੱਚ ਹੈ, ਨਾਨਕ ਪ੍ਰਕਾਸ਼ ਵਿੱਚ ਹੈ, ਵੀ ਮਹਾਰਾਜ ਨੂੰ ਪਾਂਧਾ ਕਹਿੰਦਾ, ਪੁੱਤਰ ਮੈਂ ਤੈਨੂੰ ਲੇਖਾ ਪੜਾਵਾਂਗਾ, ਹਿਸਾਬ ਕਿਤਾਬ। ਤੇ ਮਹਾਰਾਜ ਕਹਿੰਦੇ, ਪਾਂਧਾ ਜੀ ਅਸਲੀ ਲੇਖਾ ਪੜਾਓਗੇ ਕਿ ਨਕਲੀ ਪੜਾਓਗੇ? ਉਹ ਕਹਿੰਦੇ, ਪੁੱਤਰ ਅਸਲੀ ਲੇਖਾ ਕਿਹੜਾ ਹੁੰਦਾ? ਤੇ ਮਹਾਰਾਜ ਕਹਿੰਦੇ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਆ ਤਿੱਥੇ ਹੋਏ ਸੱਚਾ ਨਿਸ਼ਾਨ। ਸੱਚੇ ਲੇਖੇ ਦੀ ਜਾਂਚ ਦੱਸਤੀ ਪਾਂਧਾ ਗੋਪਾਲ ਚੰਦ। ਜਿਹੜੇ ਪਾਂਧੇ ਨੇ ਜਨਮ ਪੱਤਰੀ ਬਣਾਈ ਉਹ ਹਰਦਿਆਲ ਸੀਗਾ, ਜਿਹੜਾ ਪੜ੍ਹਾਉਣ ਵਾਲਾ ਸੀ ਉਹਦਾ ਨਾਂ ਪਾਂਧਾ ਗੋਪਾਲ ਸੀ। ਪਾਂਧਾ ਗੋਪਾਲ ਵੀ ਮੁਰੀਦ ਬਣ ਗਿਆ, ਸੇਵਕ ਬਣ ਗਿਆ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੌਲਵੀ ਕੋਲ ਤੁਰਕੀ ਅਰਬੀ ਫਾਰਸੀ ਪੜ੍ਹਨ ਪਾਇਆ ਤੇ ਉਹ ਵੀ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮੁਰੀਦ ਬਣ ਗਏ।
ਸੋ ਸਾਖੀ ਦਈ ਮਰੀ ਸੁਣਾਏ।
ਉਹ ਸਾਰੀ ਗੱਲ ਭਾਈ ਰਤਨ ਸਿੰਘ ਜੀ ਕਹਿੰਦੇ, ਮੈਂ ਉਸ ਅੰਗਰੇਜ਼ ਨੂੰ ਸੁਣਾ ਦਿੱਤੀ।
ਔਰ ਅਚੰਬੇ ਬਹੁਤ ਦਿਖਾਏ।
ਗੁਰੂ ਨਾਨਕ ਸਾਹਿਬ ਨੇ ਬੜੇ ਬੜੇ ਅਚੰਬੇ ਔਤਕ ਦਿਖਾਏ ਦੁਨੀਆਂ ਨੂੰ।
ਬੜਤ ਗ੍ਰੰਥ ਸਭ ਇਹਾਂ ਲਿਖਾਏ।
ਜੇ ਮੈਂ ਸਾਰੀ ਕਥਾ ਲਿਖਣ ਲੱਗ ਜਾਵਾਂ ਗੁਰੂ ਨਾਨਕ ਜੀ ਦੀ ਤੇ ਗ੍ਰੰਥ ਪੰਥ ਪ੍ਰਕਾਸ਼ ਬੜਾ ਵੱਧ ਜਾਏਗਾ, ਵੱਡਾ ਹੋ ਜਾਏਗਾ।
ਔਰ ਬਾਬੇ ਜਬ ਭਇਆ ਵਿਆਹੇ।
ਫਿਰ ਗੁਰੂ ਨਾਨਕ ਸਾਹਿਬ ਦਾ ਜਦੋਂ ਵਿਆਹ ਹੋਇਆ,
ਭਏ ਬੇਟੇ ਦੋ ਉਨ ਧਰਿਓ ਨਾਏ।
ਮਹਾਰਾਜ ਦੇ ਦੋ ਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ, ਧੰਨ ਧੰਨ ਬਾਬਾ ਲਖਮੀ ਚੰਦ ਜੀ ਪੈਦਾ ਹੋਏ।
ਕਾਲੂ ਹੱਟ ਕਰਾਈ ਲੋੜੈ।
ਬਾਬਾ ਕਾਲੂ ਜੀ ਕੰਮ ਕਰਾਉਣਾ ਚਾਹੁੰਦੇ ਸੀ ਆਪਣੇ ਪੁੱਤਰ ਨਾਨਕ ਨੂੰ, ਕੰਮ ਕਾਰ ਵਿੱਚ ਸੰਸਾਰ ਦੇ ਧੰਦਿਆਂ ਵਿੱਚ ਲਾਉਣਾ ਚਾਹੁੰਦੇ ਸਨ।
ਖੱਟ ਕਰ ਖਾਈਐ ਦਰਬ ਬਹੁ ਜੋੜੈ।
ਉਹ ਇਹ ਕਹਿੰਦੇ ਸਨ, ਪੁੱਤਰ ਨਾਨਕ ਖੱਟੀ ਕਮਾਈ ਕਰਨੀ ਚਾਹੀਦੀ ਹੈ, ਕੋਈ ਪੈਸਾ ਜੋੜਨਾ ਚਾਹੀਦਾ, ਅੱਗੇ ਆਉਣ ਵਾਲੇ ਸਮਝ ਜੋੜਿਆ ਹੋਇਆ ਪੈਸਾ ਗ੍ਰਿਸਤੀਆਂ ਦੇ ਕੰਮ ਆਉਂਦਾ।
ਸੋ ਬਾਬਾ ਉਸ ਪੜੈ ਨਾ ਰਾਹੇ।
ਪਰ ਗੁਰੂ ਨਾਨਕ ਦੇਵ ਜੀ ਉਹ ਰਾਹ ਨਹੀਂ ਸੀ ਪੈਂਦੇ, ਜੇ 20 ਰੁਪਈਏ ਬਾਪੂ ਨੇ ਦਿੱਤੇ ਸੀ ਤੇ ਉਹ ਵੀ ਸਾਧੂਆਂ ਨੂੰ ਖਵਾ ਕੇ ਆ ਗਏ ਸਨ।
ਮਾਤ ਪਿਤਾ ਕਰੇ ਬਾਬੇ ਅਕਾਹੇ।
ਮਾਤਾ ਪਿਤਾ ਇਸ ਗੱਲ ਕਰਕੇ ਥੋੜੇ ਨਾਰਾਜ਼ ਵੀ ਰਹਿੰਦੇ ਸਨ, ਖਾਸ ਕਰਕੇ ਪਿਤਾ ਕਾਲੂ ਜੀ ਤਾਂ ਨਾਰਾਜ਼ ਹੀ ਰਹਿੰਦੇ ਸਨ, ਵੀ ਮੇਰਾ ਪੁੱਤਰ ਮੇਰੇ ਕਹਿਣੇ ਵਿੱਚ ਮਾਇਆ ਨਹੀਂ ਕਮਾਉਂਦਾ, ਇਹ ਕਿਉਂ ਨੀ ਦੁਨੀਆਦਾਰਾਂ ਵਾਲੀ ਸੋਚ ਕਿਉਂ ਨੀ ਰੱਖਦਾ?
ਬਾਬਾ ਬੇਪਰਵਾਹੀ ਕਰੈ।
ਸ੍ਰੀ ਗੁਰੂ ਨਾਨਕ ਸਾਹਿਬ ਤਾਂ ਬੇਪਰਵਾਹ ਸਨ, ਰੰਗ ਹੱਸੈ ਰੰਗ ਰੋਵਹਿ ਚੁੱਪ ਵੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਚੀਜ਼ ਦੀ ਪਰਵਾਹ ਨਹੀਂ ਸੀ।
ਫੜ ਰਬਾਬ ਸ਼ਬਦ ਉਚਰੈ।
ਮਹਾਰਾਜ ਹਰ ਵੇਲੇ ਰਬਾਬ ਫੜ ਕੇ ਸ਼ਬਦ ਕੀਰਤਨ ਵਿੱਚ ਤਨਮਈ ਲੀਨ ਰਹਿੰਦੇ ਸਨ।
ਸਾਥ ਕਰੈ ਮਰਦਾਨੇ ਪਰਚਾਵਾ।
ਮਰਦਾਨੇ ਨਾਲ ਹੀ ਪਰਚਾਵਾ ਰੱਖਿਆ ਹੋਇਆ ਸੀ, ਸੰਤਨ ਸਿਉ ਮੇਰੀ ਲੇਵਾ ਦੇਵੀ संतन स्यों ब्योहारा संतन स्यों हम लाहा खाट्यार भगत परे भंडारा मरदाना गुरु नानक साहब नाल परचा रहिंदा सी ओ रबाब जांदा सी ते बाबा जी भजन कीर्तन करदे सन
लैण देण कुछ रखै ना दावा
लैण देण दा कोई दुनिया नाल दावा ही नहीं सी रखदे
दोहरा कहै दीवाना हो गयो सुन आयो जय राम
ए खबर जदों भाईए जय राम नू पहुंची ते कथा दा बड़ी लम्मी है भी राय बुलार ने जय राम नू अपने कोल बुलाया सूरज प्रकाश विच नानक प्रकाश इउं कथा आउंदी है राय बुलार ने आख्या पुत्र जय राम जिहड़ा साडा नानक है ना ये रब दा नूर है ये रब दा भगत है ते जय राम जिहड़ा तेरा सौरा है कालू नानक दा प्यो ये उहदी रमज नहीं समझदा ये कई बार बेअदबी करदा है ते मैं चाहना भी नानक रब की बंदगी करे ते एरा प्यो दखल ना दवे ए ताई हो सकता तू नानक नू सुल्तानपुर लै जा उत्थे जा के नानक जो मर्जी करे ना करे जे कम करे ता वाह वाह ना करे ता भी खर्चा मैं देंगा तू चिंता ना करी नानक नू उत्थे लै जा तो जय राम जी जदों आए सन श्री ननकाणा साहब तलवंडी विखे
हो तो बहनौ सतगुर है सुल्तानपुरे जिस थाम
ओ महाराज दा बहनोई सी जानी जीजा लगदा सी बेबे नानकी दा घर वाला सी इस करके भाईया जयराम जो सुल्तानपुर च रहिंदा सी ओदे नाल गुरु बाबा जी नूं तोरन दी तरकीब जिहड़ी है ओ राय बुलार ने बनाई सी
चाओ पई सुल्तानपुरै हुतो मुल्क उमराऊ
सुल्तानपुर दे विच उस वेले पंजाब दी राजधानी सी नवाबी सी इत्थे नवाब दौलत खां इत्थों दा पूरे पंजाब दा हुकमरान सी
दौलत खान नाम कहे ताहू
जिहदा नाम दौलत खान लोधी कहा जांदा है लोधी पठाणा दा हिंदुस्तान ते उहदा राज सीगा ते हिंदुस्तान दा बादशाह इब्राहिम लोधी सिकंदर लोधी उस वेले दिल्ली च राज करदे सन ते जिहड़ा दौलत खान लोधी सी ओ पंजाब दा सूबेदार सी गवर्नर सी उस वेले
तिसै नवाब सो दियो मिलाए
जा के जय राम ने श्री गुरु नानक देव जी महाराज नू दौलत खान दे कोल जा के पेश कीता मिलाया सतगुरु सच्चे पातशाह जी नू दौलत खान दे नाल
मोदी खानो उस दयो सौ पाए
नवाब दौलत खान दा मोदी खाना प्रसिद्ध सी ओदी सेवा जिम्मेवारी जगत गुरु नानक साहब जी नू दित्ती गई
सब उसके जो कथा कथैया
ओ बड़ी लम्मी कथा लगभग 20 साल गुरु बाबा जी मोदी खाने च बैठे ने जे ओ सारी कथा लिखिए तां
और ग्रंथ कहूं ढूंढत पईया
ओ बड़ी विस्तार वाली है भाई जे तुसी देखनी होवे भाई बाले दी जन्म साखी चों श्री नानक प्रकाश विचों पुराने ग्रंथा चों देख सकदे हो
जिस को लोड सुनन की होए
भाई जिनू ओ कथा सुनन दी इच्छा है गुरु नानक देव जी ने मोदी खाने च केड़े केड़े कौतक कीते हन
और ग्रंथन ते सुन लए सोए
ओ होर ग्रंथा चों सुन लो भाई
बीज मात्र जो चाहियत लिखाई
असी हुण इत्थे पूरी कथा विस्तार नाल नहीं लिख सकदे बीज मात्र थोड़ी जी वर्णन करदे संखेप विच
सुनो मरी सो जिम मैं कही
कैप्टन मरी जी जो मैं तुहानू दसदा हां ओ बीज मात्र थोड़ा जा दसदा हां बाकी तुसी इतिहास दे ग्रंथ पढ़ लेने
तह बाबे दिल उदासी आई
तो सुल्तानपुर रहंदे रहंदे सच्चे पातशाह जी मोह माया तो पूरी तरह प्राम हो गए
भयो उदास कहूं सुरत ना लाई
संसार दे कमां वलों ओ प्राम हो गए उदासीन हो गए उदास दा एक अर्थ हुंदा जिहड़े आपां लैंदे आ वी बंदा निम्मो झूणा जिहा हो जावे ते उहनूं कहिंदे उदास हो गया इह नहीं इह साडा अर्थ है नीवीं बिरती वाला असल अर्थ है उद आसीन उद मैंने उपर आसीन मैंने बैठना संसार तों उपर बैठना जिथे संसार दे लोकां दी बिरती नहीं जा सकदी सोच नहीं जा सकदी उस तों उपर चला गया बाबा नानक उदासीन हो गए सच्चे पातशाह उदासी की रीत चलाई हां जी
ਜਾਤ ਨਦੀ ਥੋ ਨਹਾਵਨ ਨਿਤ।
ਮਹਾਰਾਜ ਵੇਈ ਨਦੀ ਤੇ ਰੋਜ ਇਸ਼ਨਾਨ ਕਰਨ ਜਾਂਦੇ ਸਨ।
ਸਾਥ ਨਫਰ ਹੈ ਰਾਖੇ ਥਿਤ।
ਇੱਕ ਨੌਕਰ ਕੱਪੜੇ ਸਾਂਭਣ ਵਾਸਤੇ ਨਾਲ ਜਾਇਆ ਕਰਦਾ ਸੀ।
ਉਹਾਂ ਜਾਏ ਬਾਬੇ ਗੋਤਾ ਲਾਇਓ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵੇਈ ਨਦੀ ਦੇ ਕੰਡੇ ਕੱਪੜੇ ਉਤਾਰ ਕੇ ਆਪਣੇ ਸੇਵਕ ਨੂੰ ਫੜਾ ਦਿੱਤੇ ਤੇ ਆਪ ਨਦੀ ਚ ਚੁੱਭਾ ਲਾਇਆ।
ਘੜੀ ਪਹਿਰ ਲਓ ਨਿਕਸ ਨਾ ਆਇਓ।
ਮਹਾਰਾਜ ਦਾ ਨੌਕਰ ਬਾਹਰ ਦੇਖਦਾ ਰਿਹਾ ਵੀ ਹੁਣ ਆਉਂਦੇ ਨੇ, ਹੁਣ ਆਉਂਦੇ ਨੇ, ਹੁਣ ਆਉਂਦੇ ਨੇ। ਪਹਿਲਾਂ ਤਾਂ ਅੱਧੀ ਘੜੀ ਵੇਖਿਆ, ਪੰਜ ਸੱਤ ਮਿੰਟ ਪਾਣੀ ਚੋਂ ਬਾਹਰ ਕੋਈ ਨਾ ਨਿਕਲੇ ਤੇ ਬਾਹਰ ਵਾਲਿਆਂ ਨੂੰ ਚਿੰਤਾ ਹੋ ਹੀ ਜਾਂਦੀ ਹੈ, ਕਿਉਂਕਿ ਪਾਣੀ ਚ ਬੰਦਾ ਮਿੰਟ ਰਹਿ ਲੇਗਾ, ਦੋ ਮਿੰਟ ਰਹਿ ਲੇਗਾ, ਪੰਜ ਮਿੰਟ ਬਹੁਤ ਲੰਮਾ ਸਾਹ ਉਹ ਕੱਢੇ ਤਾਂ ਬੜਾ ਔਖਾ ਕੰਮ ਹੈ। ਕਹਿੰਦੇ ਘੜੀ ਹੋ ਗਈ, ਫਿਰ ਅੱਧਾ ਦੋ ਘੜੀ ਹੋ ਗਈ, ਘੰਟਾ ਡੇਢ ਘੰਟਾ, ਪੈਰ ਪੂਰਾ ਹੋ ਗਿਆ। ਪਹਿਰੇਦਾਰ ਜਿਹੜਾ ਬਾਹਰ ਖੜਾ ਸੀ ਉਹਨੂੰ ਚਿੰਤਾ ਹੋ ਗਈ।
ਦੋਹਰਾ ਉਸੇ ਨਫਰ ਨੇ ਬੇਆਸ ਹੋਏ ਰੌਲਾ ਦਿਨੋ ਪਾਏ।
ਉਸ ਨੌਕਰ ਨੇ ਵੇਖਿਆ ਵੀ ਹੁਣ ਨਾਨਕ ਜੀ ਡੁੱਬ ਗਏ ਨੇ, ਬਾਹਰ ਨਹੀਂ ਨਿਕਲਦੇ, ਉਹਨੇ ਰੌਲਾ ਪਾ ਦਿੱਤਾ।
ਡੁੱਬਿਓ ਡੁੱਬਿਓ ਕਹਿ ਉੱਠਿਓ ਸੁਣ ਦੌਲਤ ਖਾਂ ਗਇਓ ਧਾਈ।
ਨਾਨਕ ਜੀ ਡੁੱਬ ਗਏ, ਡੁੱਬ ਗਏ, ਡੁੱਬ ਗਏ ਦਾ ਰੌਲਾ ਪਾ ਕੇ ਉਹ ਨੌਕਰ ਦੌੜਿਆ ਤੇ ਸਾਰੇ ਸ਼ਹਿਰ ਦੇ ਲੋਕ ਉੱਧਰ ਦੌੜੇ ਵੀ ਕੀ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਨਾਲ ਸਭ ਦਾ ਪਿਆਰ ਸੀ, ਕਿਉਂਕਿ ਹਿੰਦੂ ਵੀ ਆਉਂਦੇ ਸੀ ਮੋਦੀਖਾਨੇ 'ਚ, ਮੁਸਲਮਾਨ ਵੀ ਆਉਂਦੇ ਸੀ। ਬਾਬਾ ਜੀ ਤੇਰਾ 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 ਕਰਕੇ ਸਭ ਦੀਆਂ ਝੋਲੀਆਂ ਭਰੀ ਜਾਂਦੇ ਸੀ ਅਤੇ ਹਰ ਇਨਸਾਨ ਗਰੀਬ ਅਮੀਰ ਉਹਨਾਂ ਦਾ ਸਤਿਕਾਰ ਕਰਦਾ ਸੀ। ਇਹ ਬੜੇ ਦੁੱਖ ਦੀ ਖਬਰ ਆਈ ਕਿ ਨਾਨਕ ਡੁੱਬ ਗਿਆ। ਸਾਰੇ ਸ਼ਹਿਰ ਦੇ ਲੋਕ ਨਦੀ ਦੇ ਕੰਢੇ 'ਤੇ ਆਏ। ਰਾਏ ਜੋ ਉੱਥੋਂ ਦਾ ਦੌਲਤ ਖਾਂ ਨਵਾਬ ਸੀਗਾ ਉਹ ਵੀ ਦੇਖਣ ਆਇਆ।
ਚਾਉ ਪਈ ਤਹਾਂ ਜਾਏ ਤਿੰਨ ਜਾਲ ਪਵਾਏ।
ਦੌਲਤ ਖਾਂ ਲੋਧੀ ਨੇ ਗੁਰੂ ਨਾਨਕ ਸਾਹਿਬ ਦਾ ਸਰੀਰ ਲੱਭਣ ਵਾਸਤੇ, ਕਿ ਉਹਨਾਂ ਦਾ ਸਰੀਰ ਹੀ ਲੱਭ ਜਾਵੇ, ਨਦੀ 'ਚੋਂ ਕੱਢ ਲਈਏ, ਵੱਡੇ ਵੱਡੇ ਜਾਲ ਪਾਣੀ ਵਿੱਚ ਪਵਾ ਦਿੱਤੇ।
ਹੋਏ ਪਯੋ ਤਾਉ ਉਨ ਹਾਥ ਆਏ।
ਪਰ ਸਰੀਰ ਤੇ ਤਾਂ ਹੁੰਦਾ ਜੇ ਉੱਥੇ ਸਰੀਰ ਹੁੰਦਾ, ਜਿਹੜੀ ਚੀਜ਼ ਪਾਣੀ 'ਚ ਹੈ ਹੀ ਨਹੀਂ ਉਹ ਪਾਣੀ 'ਚੋਂ ਲੱਭਣੀ ਕਿਵੇਂ ਹੈ। ਮਹਾਰਾਜ ਤਾਂ ਸਣੇ ਦੇ ਸੱਚਖੰਡ ਅਕਾਲ ਪੁਰਖ ਦੇ ਦਰਬਾਰ 'ਚ ਜਾ ਪਹੁੰਚੇ ਸਨ।
ਲੋਕ ਕਹਿ ਕਹੂੰ ਪਾਰ ਲੰਘ ਗਇਓ।
ਲੋਕ ਗੱਲਾਂ ਕਰਨ ਲੱਗ ਪਏ ਵੀ ਜੇ ਪਾਣੀ 'ਚ ਨਾਨਕ ਦਾ ਸਰੀਰ ਨਹੀਂ ਲੱਭਾ, ਇਹਦਾ ਮਤਲਬ ਹੈ ਸਰੀਰ ਕਿਤੇ ਦੂਰ ਰੁੜ ਗਿਆ ਹੈ, ਜਾਂ ਕਿਤੇ ਪਰਲੇ ਪਾਸੇ ਨਾਨਕ ਲੰਘ ਕੇ ਪਰਲੇ ਪਾਸੇ ਜਾ ਬੈਠਾ ਹੈ।
ਜਾਏ ਪਾਰ ਤਿੰਨ ਖੋਜ ਢੂੰਡਿਓ।
ਪਿੰਡ ਵਾਲੇ ਲੋਕਾਂ ਨੇ ਬੇੜੀਆਂ 'ਚ ਬਹਿ ਕੇ ਪਰਲੇ ਪਾਸੇ ਜਾ ਕੇ ਖੇਤਾਂ ਵਿੱਚ ਭਾਲ ਤਲਾਸ਼ ਸ਼ੁਰੂ ਕਰ ਦਿੱਤੀ। ਜਿੰਨੇ ਝਾੜ ਸਨ, ਖੇਤ ਸਨ, ਕਮਾਦ ਸਨ, ਚਰੀਆਂ ਸਨ, ਸਭ ਥਾਂ 'ਤੇ ਲੱਭ ਲੱਭ ਕੇ ਥੱਕ ਗਏ। ਗੁਰੂ ਨਾਨਕ ਪਾਤਸ਼ਾਹ ਖੇਤਾਂ 'ਚ ਬੈਠੇ ਹੁੰਦੇ ਅਤੇ ਲੱਭਦੇ, ਸੱਚੇ ਪਾਤਸ਼ਾਹ ਮਹਾਰਾਜ ਨਾ ਨਦੀ ਚੋਂ ਲੱਭੇ ਨਾ ਖੇਤਾਂ ਵਿੱਚੋਂ ਲੱਭੇ।
ਖੋਜ ਪਰਛਾਵੈ ਜੁਗਤ ਨਾ ਪਾਈ।
ਗੁਰੂ ਨਾਨਕ ਸਾਹਿਬ ਦਾ ਪਰਛਾਵਾਂ ਵੀ ਕਿਤੋਂ ਨਹੀਂ ਲੱਭਿਆ।
ਕਹੈ ਲੋਕ ਰੁੜ ਗਇਓ ਕੇ ਥਾਈ।
ਅਖੀਰ ਲੋਕ ਇਹ ਹੀ ਕਹਿਣ ਲੱਗੇ ਬੜਾ ਚੰਗਾ ਹੁੰਦਾ ਸੀ ਨਾਨਕ, ਵਿਚਾਰਾ ਰੁੜ ਗਿਆ ਹੈ ਪਾਣੀ ਦੇ ਵਿੱਚ।
ਜੈ ਰਾਮ ਕੈ ਘਰ ਪਿਟਣੋ ਪਰਾ।
ਭਾਈਏ ਜੈ ਰਾਮ ਦੇ ਘਰ ਪਿਟਣਾ ਪੈ ਗਿਆ, ਦੁਨੀਆਂ ਰੋਣ ਲੱਗ ਪਈ, ਸਾਰੇ ਪਾਸੇ ਅਫਸੋਸ ਕਰਨ ਆ ਗਏ। ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਕਥਾ ਲਿਖਦੇ ਨੇ, ਉਹ ਕਹਿੰਦੇ ਸਾਰੀ ਦੁਨੀਆਂ ਰੋ ਰਹੀ ਸੀ, ਇੱਕ ਬੇਬੇ ਨਾਨਕ ਹੀ ਨਹੀਂ ਸੀ ਰੋਂਦੀ। ਜੈ ਰਾਮ ਰੋ ਰਿਹਾ ਸੀ ਅੰਦਰ ਬਹਿ ਕੇ, ਉਹਦੇ ਮਨ 'ਚ ਇਹ ਗੱਲ ਆਉਂਦੀ ਸੀ ਵੀ ਨਾਨਕ ਜੀ ਪਾਣੀ ਵਿੱਚ ਡੁੱਬੇ ਨੇ, ਲੋਕਾਂ ਨੇ ਇਹ ਕਹਿਣਾ ਵੀ ਮੋਦੀਖਾਨੇ 'ਤੇ ਸਾਰਾ ਮਾਲ ਲੁਟਾਈ ਜਾਂਦਾ ਸੀ, ਹਿਸਾਬ ਕਿਤਾਬ ਦੇਣ ਦਾ ਮਾਰਾ ਡੁੱਬ ਗਿਆ, ਬੇਇੱਜ਼ਤੀ ਹੋਵੇਗੀ, ਅਪਮਾਨ ਹੋਵੇਗਾ। ਦੁੱਖ ਵੀ ਸੀ ਮਹਾਰਾਜ ਦੇ ਡੁੱਬਣ ਦਾ। ਅਤੇ ਬੇਬੇ ਨਾਨਕ ਹੀ ਆਪਣੇ ਪਤੀ ਨੂੰ ਕਹਿੰਦੀ ਸੀ, ਸਵਾਮੀ ਜੀ ਤੁਸੀਂ ਕਿਉਂ ਘਬਰਾਉਂਦੇ ਹੋ, ਉਹ ਜਿਹੜਾ ਦੁਨੀਆਂ ਨੂੰ ਤਾਰਨ ਆਇਆ ਕਦੀ ਆਪ ਡੁੱਬ ਸਕਦਾ? ਜੇ ਤਾਰਨ ਵਾਲੇ ਡੁੱਬ ਗਏ ਤੇ ਫਿਰ ਤਰੇਗਾ ਕੌਣ? ਆਖੋ ਸਤਨਾਮ ਸ੍ਰੀ ਵਾਹਿ। ਉਹਦਾ ਤਾਰਨ ਹਾਰ ਜਗਤ ਗੁਰੂ ਗੋਬਿੰਦ ਹੈ, ਚਰਨ ਕਮਲ ਤਾਕੇ ਕਰੋ ਨਿਵਾਸ, ਉਹਦੇ ਚਰਨਾਂ ਵਿੱਚ ਜੁੜੀਏ ਤੇ ਧਿਆਨ ਲਾਈਏ। ਕਹਿੰਦੇ ਜਦੋਂ ਪਹਿਲੀ ਰਾਤ ਵੀ ਲੰਘੀ, ਦੂਜਾ ਦਿਨ ਵੀ ਲੰਘ ਗਿਆ, ਦੂਸਰੀ ਰਾਤ ਆ ਗਈ, ਮਹਾਰਾਜ ਨੂੰ ਅਲੋਪ ਹੋਇਆ, 36 ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ, ਅਤੇ ਸਾਰੇ ਪਿੰਡ ਦੇ ਲੋਕ, ਇਲਾਕੇ ਦੇ ਲੋਕ ਮੰਨ ਬੈਠੇ ਵੀ ਹੁਣ ਨਾਨਕ ਨਹੀਂ ਲੱਭ ਸਕਦਾ, ਹੁਣ ਨਹੀਂ ਆਉਣਾ ਉਹਨੇ। ਤੇ ਬੇਬੇ ਨਾਨਕੀ ਰਾਤ ਨੂੰ ਚੌਂਕੜਾ ਮਾਰ ਕੇ ਬੈਠ ਗਈ ਤੇ ਅਰਦਾਸਾਂ ਕਰਨ ਲੱਗੀ ਕਿ ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਇਹ ਕੀ ਲੀਲਾ ਰਚਾ ਰਹੇ ਹੋ? ਤੁਸੀਂ ਤਾਂ ਜਗਤ ਨੂੰ ਤਾਰਨ ਵਾਲੇ ਹੋ, ਇਹ ਦੁਨੀਆ ਤੁਹਾਨੂੰ ਡੁੱਬਿਆ ਸਮਝ ਬੈਠੀ ਹੈ। ਕਿਰਪਾ ਕਰੋ, ਇਹਨਾਂ ਦੀਆਂ ਅੱਖਾਂ ਤੋਂ ਹੁਣ ਪਰਦਾ ਚੁੱਕ ਦਿਓ। ਕਿਰਪਾ ਕਰੋ, ਸਵੇਰੇ ਤਾਂ ਪ੍ਰਗਟ ਹੋ ਕੇ ਦਰਸ਼ਨ ਦੇ ਦਿਓ। ਸਾਧ ਸੰਗਤ ਜੀ, ਸਾਰੀ ਰਾਤ ਇਹ ਅਰਦਾਸਾਂ ਕਰਦੀ ਦੀ ਬੇਬੇ ਨਾਨਕੀ ਦੀ ਲੰਘੀ ਅਤੇ ਅਗਲੇ ਦਿਨ ਸਵੇਰੇ ਹੀ ਸੱਚੇ ਪਾਤਸ਼ਾਹ ਮਹਾਰਾਜ ਵੇਈ ਨਦੀ 'ਚੋਂ ਬਾਹਰ ਆ ਖਲੋਤੇ। ਸੋ ਉਹ ਹਜ਼ੂਰ ਦੀ ਕਥਾ ਨੂੰ ਕੈਪਟਨ ਮਰੀ ਸੁਣ ਰਿਹਾ, ਅੰਗਰੇਜ਼ ਭਾਈ ਰਤਨ ਸਿੰਘ ਜੀ ਸੁਣਾ ਰਹੇ। ਹਾਂਜੀ,
ਦੌਲਤ ਖਾਨ ਬਹੁ ਸੰਸੈ ਭਰਾ,
ਕਹਿੰਦੇ ਜਦੋਂ ਬਾਬਾ ਜੀ ਦਾ ਸਰੀਰ ਵੀ ਨਾ ਲੱਭਿਆ, ਕੋਈ ਉਗ ਸੁਗ ਨਾ ਮਿਲੀ, ਨਵਾਬ ਦੌਲਤ ਖਾਨ ਬੜੇ ਸੰਸੇ 'ਚ ਪੈ ਗਿਆ।
ਦੋ ਇੱਕ ਦਿਨ ਤਬ ਐਸ ਬਿਤਾਏ,
ਇੱਕ ਦੋ ਦਿਨ ਏਦਾਂ ਹੀ ਭੱਜ ਦੌੜ 'ਚ ਬੀਤ ਗਏ।
ਤੀਜੇ ਦਿਨ ਗੁਰ ਨਿਕਸਤ ਭਏ,
ਤੀਜੇ ਦਿਨ ਮਹਾਰਾਜ ਸਤਿਗੁਰੂ ਜੀ ਜਿੱਥੇ ਗੁਰਦੁਆਰਾ ਸੰਤ ਘਾਟ ਹੈ ਵੇਈ ਦੇ ਕੰਡੇ ਦੇ, ਉਥੋਂ ਪ੍ਰਗਟ ਹੋਏ।
ਧੋਤੀ ਕੱਟ ਮੋਢਾ ਵਹਿ ਪਰਨੋ,
ਮਹਾਰਾਜ ਨੇ ਉਸ ਵੇਲੇ ਲੱਕ ਨੂੰ ਧੋਤੀ ਲਾਈ ਹੋਈ ਸੀ ਤੇ ਮੋਢੇ ਤੇ ਇੱਕ ਪਰਨਾ ਸੀ ਸਤਿਗੁਰਾਂ ਦੇ।
ਬੋਲੇ ਨਾਹ ਜਨ ਖੜਿਓ ਡਰਨੋ,
ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨਾਲ ਬੋਲਦੇ ਨੀ, ਬਾਹਰ ਖਲੋਤੇ ਆ ਰੰਗੀ ਰੱਬੀ ਰੰਗ ਦੇ ਵਿੱਚ, ਉਸ ਮਸਤੀ ਦੇ ਵਿੱਚ ਖੜੇ ਆ ਜਿਨ੍ਹਾਂ ਨੇ ਪਹਿਲੀ ਝਾਕ ਦਰਸ਼ਨ ਕੀਤੇ ਹੈਰਾਨ ਹੋ ਗਏ, ਕਹਿਣ ਲੱਗੇ ਨਾਨਕ ਜਿਉਂਦਾ, ਇਹ ਕਿਵੇਂ ਨਿਕਲ ਆਇਆ? ਹਾਂਜੀ,
ਭਈ ਖਬਰ ਤਬ ਲੋਕ ਚੱਲ ਆਏ,
ਜਦੋਂ ਪਿੰਡ ਵਿੱਚ ਖਬਰ ਗਈ, ਸੁਲਤਾਨਪੁਰ ਦਾ ਬੱਚਾ ਬੱਚਾ ਦੇਖਣ ਲਈ ਆ ਗਿਆ।
ਆਗੇ ਪਾਛੇ ਚਹਿਤ ਬੁਲਾਈ,
ਅੱਗੇ ਪਿੱਛੇ ਗੁਰੂ ਨਾਨਕ ਸਾਹਿਬ ਦੇ ਖਲੋ ਗਏ, ਪੁੱਛਦੇ ਨੇ ਕੀ ਹੋਇਆ ਸੀ, ਤੇਰਾ ਕੀ ਹਾਲ ਹੈ, ਤੂੰ ਠੀਕ ਹੈ? ਜਿਹੜੇ ਵੱਡੇ ਸੀ, ਬਜ਼ੁਰਗ ਸੀ, ਉਹ ਪੁੱਤਰ ਪੁੱਤਰ ਕਰਕੇ ਕਹਿੰਦੇ ਆ, ਜਿਹੜੇ ਮਿੱਤਰ ਸੀ ਉਹ ਵੀਰ ਭਾਈ ਕਹਿ ਕੇ ਬੁਲਾਉਂਦੇ ਆ, ਜਿਹੜੇ ਰਮਜ ਦੇ ਭੇਤੀ ਸੀ ਉਹ ਹੱਥ ਜੋੜ ਕੇ ਸਤਿਕਾਰ ਨਾਲ ਬੁਲਾਉਂਦੇ ਆ, ਪਰ ਮਹਾਰਾਜ ਆਪਣੀ ਮਸਤੀ 'ਚ ਖੜੇ ਹਨ।
ਜੈ ਰਾਮ ਸੁਣ ਕੇ ਤੁਰਤ ਸੋ ਧਾਇਓ,
ਜੈ ਰਾਮ ਦੌੜਿਆ ਵੇਖਣ ਵਾਸਤੇ ਕਿ ਨਾਨਕ ਜੀ ਜਿਉਂਦੇ, ਚੱਲ ਕੇ ਦੇਖੀਏ ਤੇ ਸਹੀ। ਨਾਨਕੀ ਕਹਿੰਦੀ ਸੀ ਡੁੱਬਣ ਵਾਲਾ ਨਹੀਂ, ਮੈਂ ਮੰਨਦਾ ਸੀ ਵੀ ਹੁਣ ਪਾਣੀ 'ਚੋਂ ਬਾਹਰ ਨਹੀਂ ਆਉਣਾ। ਨਾਨਕੀ ਦਾ ਵਿਸ਼ਵਾਸ ਬੜਾ ਪੱਕਾ ਹੈ, ਨਾਨਕ ਜਿਉਂਦਾ ਵੇਖਣ ਵਾਸਤੇ ਆ ਗਏ।
ਦੌਲਤ ਖਾਨ ਅਚੰਭੋ ਆਇਓ,
ਤੇ ਦੌਲਤ ਖਾਨ ਨਵਾਬ ਲੋਧੀ ਵੀ ਹੈਰਾਨ ਹੋ ਗਿਆ, ਬਈ ਪਾਣੀ 'ਚ ਗਿਆ ਹੋਇਆ ਬੰਦਾ ਦੋ ਦਿਨ ਬਾਅਦ ਕਿਵੇਂ ਨਿਕਲ ਸਕਦਾ ਹੈ?
ਦੋਹਰਾ ਦੌਲਤ ਖਾਂ ਭੀ ਜਾ ਪੁੱਜਿਓ, ਲਿਆਇਓ ਸਾਥ ਲਵਾਈ,
ਕਹਿੰਦੇ ਖੁਦ ਨਵਾਬ ਦੌਲਤ ਖਾਂ ਘੋੜੇ ਤੇ ਬਹਿ ਕੇ ਸੰਤ ਘਾਟ ਵਾਲੀ ਥਾਂ ਤੇ ਪਹੁੰਚ ਗਿਆ, ਮਹਾਰਾਜ ਨੂੰ ਨਾਲ ਲੈ ਕੇ ਆ ਗਿਆ।
ਬਾਬੇ ਮੋਹ ਕੁਛ ਨਹਿ ਕਰੈ, ਰਹਿਓ ਖਾਨ ਮੋਹੇ ਪਾਈ,
ਤੇ ਮਹਾਰਾਜ ਸੱਚੇ ਪਾਤਸ਼ਾਹ ਬੋਲਦੇ ਨਹੀਂ, ਤੇ ਦੌਲਤ ਖਾਂ ਬਾਰ ਬਾਰ ਬੁਲਾਉਣ ਦੀ ਕੋਸ਼ਿਸ਼ ਕਰਦਾ, ਪੁੱਛਦਾ ਵੀ ਤੁਸੀਂ ਠੀਕ ਹੋ, ਤੁਹਾਨੂੰ ਕੋਈ ਤਕਲੀਫ ਤਾਂ ਨਹੀਂ, ਤੁਸੀਂ ਕਿੱਥੋਂ ਆਏ ਹੋ? ਏਦਾਂ ਪੁੱਛਦਾ ਨਵਾਬ ਦੌਲਤ ਖਾਨ।
ਚਾਉ ਪਈ ਤਬ ਦੌਲਤ ਨੇ ਹਕੀਮ ਬੁਲਾਈ,
ਕਹਿੰਦੇ ਦੌਲਤ ਖਾਨ ਨਵਾਬ ਨੂੰ ਏਦਾਂ ਲੱਗਾ ਵੀ ਇਹਨਾਂ ਨੂੰ ਕੋਈ ਤਕਲੀਫ ਹੋ ਗਈ ਆ, ਜਿਹੜੇ ਬੋਲਦੇ ਨਹੀਂ, ਕੋਈ ਸਿਆਣੇ ਹਕੀਮਾਂ ਨੂੰ ਬੁਲਾਈਏ, ਜਿਹੜੇ ਇਹਦਾ ਇਲਾਜ ਕਰਨ, ਉਹਨਾਂ ਨੂੰ ਪਤਾ ਲੱਗੇਗਾ ਕੀ ਬਿਮਾਰੀ ਹੈ, ਕਿ ਬੋਲਦਾ ਕਿਉਂ ਨੀ ਨਾਨਕ।
ਮਤ ਕਤ ਨਾਨਕ ਰੋਗ ਸੰਤਾਏ,
ਉਹਨੇ ਵਿਚਾਰੇ ਨੇ ਇਹ ਸੋਚਿਆ ਵੀ ਨਾਨਕ ਨੂੰ ਮਤਾ ਕੋਈ ਬਿਮਾਰੀ ਕੋਈ ਰੋਗ ਸਤਾ ਰਿਹਾ ਹੋਵੇ।
ਅੱਗਿਓਂ ਬਾਬੇ ਵੈਦ ਸਮਝਾਇਆ,
ਤੇ ਅੱਗੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਵੈਦ ਨੂੰ ਵੀ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ।
ਤਾਉ ਫਿਰ ਦੌਲਤ ਮਨ ਪਤੀ ਆਇਆ,
ਤੇ ਦੌਲਤ ਖਾਂ ਦਾ ਵੀ ਮਨ ਉਦੋਂ ਭਤੀਜਾ ਜਦੋਂ ਮਹਾਰਾਜ ਨੇ ਆਖਿਆ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ। ਉਹ ਕਹਿੰਦਾ ਤੁਹਾਡੀ ਨਿਗਾਹ 'ਚ ਮੁਸਲਮਾਨ ਹਿੰਦੂ ਨਹੀਂ? ਮਹਾਰਾਜ ਕਹਿੰਦੇ ਸਾਡੀ ਨਿਗਾਹ 'ਚ ਇਨਸਾਨ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗਾ ਫਿਰ ਜੇ ਇਨਸਾਨ ਹੈ ਤੇ ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹੋਗੇ? ਮਹਾਰਾਜ ਕਹਿੰਦੇ ਜੀ ਸਦਕੇ ਪੜ੍ਹਾਂਗੇ। ਮਸੀਤ ਵਿੱਚ ਚਲੇ ਗਏ, ਸਾਰੇ ਨਮਾਜ਼ੀ ਨਮਾਜ਼ ਅਦਾ ਕਰਨ ਲਈ ਵਜ਼ੂ ਕਰਕੇ ਜਦੋਂ ਕਤਾਰ ਵਿੱਚ ਖੜ ਗਏ ਤੇ ਮੌਲਵੀ ਸਾਹਿਬ ਨੇ ਨਮਾਜ਼ ਅਦਾ ਸ਼ੁਰੂ ਕੀਤੀ। ਉਹ ਸਿਜਦਾ ਕਰਦੇ ਨੇ, ਬੈਠਦੇ ਨੇ, ਖਲੋਂਦੇ ਨੇ, ਸੱਜੇ ਪਾਸੇ ਮੂੰਹ ਕਰਕੇ, ਖੱਬੇ ਪਾਸੇ ਮੂੰਹ ਕਰਕੇ ਕਲਮਾ ਪੜ੍ਹਦੇ ਨੇ। ਬਾਬਾ ਜੀ ਉੱਦਾਂ ਹੀ ਖੜ੍ਹੇ ਨੇ। ਨਮਾਜ਼ ਅਦਾ ਹੋਣ ਤੋਂ ਬਾਅਦ ਦੌਲਤ ਖਾਂ ਨੇ ਆਖਿਆ ਤੁਸੀਂ ਤਾਂ ਕਹਿੰਦੇ ਸੀ ਨਮਾਜ਼ ਪੜ੍ਹਾਂਗੇ ਪਰ ਸਾਡੇ ਨਾਲ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਮਹਾਰਾਜ ਕਹਿੰਦੇ ਕਿਹਦੇ ਨਾਲ ਪੜ੍ਹਦੇ? ਆਖੋ ਸਤਨਾਮ ਸ੍ਰੀ। ਕਹਿੰਦੇ ਮੌਲਵੀ ਸਾਹਿਬ ਨਾਲ ਹੀ ਪੜ੍ਹਨੀ ਸੀ ਸਾਰਿਆਂ ਨੇ। ਮਹਾਰਾਜ ਕਹਿੰਦੇ ਮੌਲਵੀ ਸਾਹਿਬ ਦੇ ਘਰ ਘੋੜੀ ਸੂਈ ਹੋਈ ਹੈ, ਖਤਰਾ ਇਹ ਪਿਆ ਵੀ ਵਛੇਰਾ ਪਿੱਛੇ ਕਿਤੇ ਖੱਡੇ 'ਚ ਨਾ ਡਿੱਗ ਪਵੇ, ਵਛੇਰਾ ਨਾ ਡਿੱਗ ਪਵੇ ਖੱਡੇ 'ਚ, ਉਹਦੀ ਲੱਤ ਬਾਂਹ ਨਾ ਟੁੱਟ ਜਾਵੇ। ਇਹਨਾਂ ਦਾ ਤਾਂ ਧਿਆਨ ਵਛੇਰੇ ਵਿੱਚ ਹੈ। ਮੌਲਵੀ ਹੱਕਾ ਬੱਕਾ ਰਹਿ ਗਿਆ ਵੀ ਵਾਕਿਆ ਹੀ ਮੇਰਾ ਧਿਆਨ ਤਾਂ ਘਰ ਗਿਆ ਹੋਇਆ ਸੀ। ਕਹਿਣ ਲੱਗਾ ਇਹ ਤਾਂ ਸੱਚ ਕਹਿੰਦੇ ਨੇ, ਮੇਰਾ ਧਿਆਨ ਘਰ ਗਿਆ ਹੋਇਆ ਸੀ। ਨਵਾਬ ਕਹਿਣ ਲੱਗਾ ਫਿਰ ਮੇਰੇ ਨਾਲ ਪੜ੍ਹ ਲੈਣੀ ਸੀ, ਮੈਂ ਵੀ ਤਾਂ ਨਮਾਜ਼ ਪੜ੍ਹ ਰਿਹਾ ਸੀ, ਮੌਲਵੀ ਸਾਹਿਬ ਦਾ ਧਿਆਨ ਗਿਆ ਮੇਰਾ ਤਾਂ ਨਹੀਂ ਗਿਆ। ਮਹਾਰਾਜ ਕਹਿੰਦੇ ਤੂੰ ਵੀ ਘੋੜਿਆਂ ਪਿੱਛੇ ਹੀ ਫਿਰਦਾ ਸੀ, ਤੂੰ ਕਾਬਲ ਘੋੜੇ ਖਰੀਦਣ ਗਿਆ ਸੀ ਵੀ ਉੱਥੇ ਘੋੜੇ ਵਧੀਆ ਮਿਲਦੇ, ਉੱਥੋਂ ਦੇ ਘੋੜੇ ਖਰੀਦਣੇ ਹੈ। ਦੌਲਤ ਖਾਂ ਚਰਨਾਂ ਦੇ ਢਹਿ ਪਿਆ, ਕਹਿਣ ਲੱਗਾ ਤੁਹਾਨੂੰ ਤੁਸੀਂ ਦਿਲਾਂ ਦੀ ਜਾਣਨ ਵਾਲੇ ਹੋ, ਘੱਟ ਘੱਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਦੋਂ ਤੋਂ ਨਵਾਬ ਦੌਲਤ ਖਾਂ ਪਾਤਸ਼ਾਹ ਦਾ ਸੇਵਕ ਬਣ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਦੌਲਤ ਖਾਂ ਲੋਧੀ ਭਲਾ, ਸਿੱਖਾਂ ਦੀ 11ਵੀਂ ਵਾਰ ਭਾਈ ਗੁਰਦਾਸ ਦੀ, ਗੁਰੂ ਨਾਨਕ ਦੇ ਸਿੱਖਾਂ ਦੀ ਲਿਸਟ ਬਣਾਈ ਹੈ, ਉਹਦੇ 'ਚ ਲਿਖਿਆ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸੀ, ਭਲਾ ਰਬਾਬ ਵਜਾਏਂਦਾ ਮਜਲਸ ਮਰਦਾਨਾ ਮੀਰਾਸ਼ੀ। ਉਹ ਸਿੱਖਾਂ ਦੇ ਜ਼ਿਕਰ ਜਿੱਥੇ ਕੀਤੇ, ਦੌਲਤ ਖਾਂ ਨੂੰ ਸਿੱਖਾਂ ਵਿੱਚ ਗਿਣਿਆ ਹੈ। ਗੁਰੂ ਨਾਨਕ ਦਾ ਸਿੱਖ ਬਣ ਗਿਆ ਨਵਾਬ ਪੰਜਾਬ ਦਾ, ਸਾਰੇ ਪੰਜਾਬ ਦਾ ਉਹ ਸੂਬੇਦਾਰ, ਜਿਵੇਂ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ, ਪਹਿਲਾਂ ਉਹ ਸੂਬੇਦਾਰ ਕਹਿੰਦੇ ਸੀਗੇ, ਉਹ ਦੌਲਤ ਖਾਂ ਗੁਰੂ ਨਾਨਕ ਦਾ ਸੇਵਕ ਬਣ ਗਿਆ।
ਮੁੱਲਾ ਕਾਜੀ ਬਾਬੇ ਸੋ ਖਹਿ,
ਉਹ ਜਿਹੜੇ ਮੁੱਲਾ ਕਾਜੀ ਮੁਤਸਬੀ ਲੋਕ ਸਨ, ਉਹ ਬਾਬੇ ਨਾਲ ਖਹਿਬਾਜੀ ਰੱਖਣ ਲੱਗੇ।
ਦ੍ਰਿਸ਼ਟ ਬੰਦ ਗਰ ਜਾਦੂ ਕਹਿ,
ਉਹ ਕਹਿਣ ਲੱਗੇ ਇਹ ਜਾਦੂਗਰ ਹੈ, ਨਜ਼ਰ ਬੰਦ ਕਰ ਰਿਹਾ ਸਾਡੀ,
ਹੁਣ ਕੀ ਦੌਲਤ ਮੰਨੀ ਨਾ ਬਾਤ।
ਪਰ ਦੌਲਤ ਖਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਦੌਲਤ ਖਾਂ ਕਹਿਣ ਲੱਗਾ ਨਹੀਂ, ਇਹ ਜਾਦੂਗਰ ਨਹੀਂ, ਇਹ ਰੱਬ ਦਾ ਬੰਦਾ, ਇਹ ਦਿਲਾਂ ਦੀ ਜਾਣਨ ਵਾਲਾ, ਇਹਦੇ ਵਿੱਚ ਅਤੇ ਰੱਬ 'ਚ ਕੋਈ ਫਰਕ ਨਹੀਂ, ਅਸੀਂ ਇਹ ਤੁਹਾਡੀਆਂ ਗੱਲਾਂ ਮੰਨ ਕੇ ਇਹਦੇ ਨਾਲ ਵਿਤਕਰਾ ਨਹੀਂ ਕਰ ਸਕਦੇ।
ਉਸ ਬਾਬੇ ਪਰ ਭਇਓ ਇਤਕਾਤ,
ਨਵਾਬ ਦੌਲਤ ਖਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ 'ਤੇ ਪੂਰਨ ਵਿਸ਼ਵਾਸ ਆ ਗਿਆ, ਭਰੋਸਾ ਆ ਗਿਆ।
ਯਹ ਹੈ ਪੂਰਨ ਪੁਰਸ਼ ਅਵਤਾਰੀ,
ਬਾਬਾ ਜੀ ਦੇ ਬਾਰੇ ਦੌਲਤ ਖਾਂ ਇਹ ਕਹਿਣ ਲੱਗਾ ਕਿ ਪੂਰਨ ਪੁਰਸ਼ ਹੈ, ਅਵਤਾਰੀ ਪੁਰਸ਼ ਹੈ, ਔਲੀਆ ਹੈ, ਕੋਈ ਪੈਗੰਬਰ ਹੈ, ਖੁਦਾ ਦਾ ਬੰਦਾ ਹੈ।
ਭਇਓ ਮੁਰੀਦ ਵਹ ਸਨ ਪਰਵਾਰੀ,
ਸਣੇ ਪਰਿਵਾਰ ਦੇ ਨਵਾਬ ਦੌਲਤ ਖਾਂ ਸੁਲਤਾਨਪੁਰ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਮੁਰੀਦ ਬਣਿਆ।
ਹਿੰਦੂ ਤੁਰਕ ਬਾਬੇ ਕੋ ਸਮਸਰ,
ਕਿਉਂਕਿ ਬਾਬਾ ਜੀ ਵਾਸਤੇ ਹਿੰਦੂ ਤੇ ਮੁਸਲਮਾਨ ਬਰਾਬਰ ਸਨ, ਸਾਰੀ ਦੁਨੀਆਂ ਆਪਣੀ ਸੀ, ਕੋਈ ਬਗਾਨਾ ਨਹੀਂ ਸੀ।
ਹੋਹੇ ਮੁਰੀਦ ਆਏ ਸੋ ਇਮ ਕਰ,
ਜਿਹੜਾ ਗੁਰੂ ਸਾਹਿਬ ਦੇ ਕੋਲ ਆਉਂਦਾ ਸੀ ਗੁਰੂ ਦਾ ਬਣ ਜਾਂਦਾ ਸੀ, ਤੇ ਬਾਬਾ ਜੀ ਗਾਲਣਾ ਲਾਉਂਦੇ ਸਨ।
ਦੋਵਨ ਕੋ ਗੁਰ ਸੱਚ ਦਿਰਡਾਵੈ,
ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਸੱਚਾ ਉਪਦੇਸ਼ ਦਿੰਦੇ ਸੀ। ਇਹ ਨਹੀਂ ਸੀ ਕਹਿੰਦੇ ਵੀ ਤੂੰ ਹਿੰਦੂ ਧਰਮ ਛੱਡ ਦੇ ਮੇਰਾ ਸਿੱਖ ਬਣ ਜਾ, ਇਹ ਵੀ ਨਹੀਂ ਸੀ ਕਹਿੰਦੇ ਤੂੰ ਮੁਸਲਮਾਨੀ ਮਰਿਆਦਾ ਛੱਡ ਦੇ ਮੇਰਾ ਸਿੱਖ, ਇਹ ਨਹੀਂ ਸੀ ਕਹਿੰਦੇ ਬਾਬਾ ਜੀ, ਬਲਕਿ ਕਹਿੰਦੇ ਜੇ ਤੂੰ ਹਿੰਦੂ ਹੈ ਤਾਂ ਨੇਕ ਹਿੰਦੂ ਬਣ ਜਾ, ਹਿੰਦੂ ਦੇ ਵਿੱਚ ਵੀ ਸ਼ੁਭ ਗੁਣ ਦੱਸੇ ਨੇ ਅਤੇ ਜਿਹੜੇ ਮੁਸਲਮਾਨਾਂ ਦੇ ਵਿੱਚ ਗੁਣ ਨੇ ਉਹ ਵੀ ਸ਼ੁਭ ਗੁਣ ਦੱਸੇ ਨੇ, ਤੂੰ ਨੇਕ ਇਨਸਾਨ ਬਣ, ਭਾਵੇਂ ਤੂੰ ਹਿੰਦੂ ਹੈ ਭਾਵੇਂ ਤੂੰ ਮੁਸਲਮਾਨ ਹੈ, ਇੱਦਾਂ ਦੀ ਗੱਲ ਬਾਬਾ ਜੀ ਦੱਸਿਆ ਕਰਦੇ ਸਨ।
ਜ਼ੁਲਮ ਕਰਨ ਤੈ ਦੂਵਨ ਹਟਾਵੈ,
ਜ਼ੁਲਮ ਕਰਨ ਤੋਂ ਹਟਾਉਂਦੇ ਸੀ ਭਾਈ, ਕਿਸੇ ਦਾ ਬੁਰਾ ਨਾ ਕਰੋ, ਕਿਸੇ ਗਰੀਬ ਨਾਲ ਧੱਕਾ ਨਾ ਕਰੋ, ਝੂਠ ਫਰੇਬ ਛਲ ਕਪਟ ਬੇਈਮਾਨੀ ਧੋਖਾ ਧੜੀ ਦਾ ਆਸਰਾ ਨਾ ਲਓ, ਨੇਕੀ ਦਾ ਜੀਵਨ ਬਸਰ ਕਰੋ, ਇਹ ਬਾਬਾ ਨਾਨਕ ਦੀ ਸਿੱਖਿਆ ਸੀ।
ਜਿਮ ਜਿਮ ਬਰਕਤ ਭਈ ਮਸਹੂਰੋ,
ਬਾਬੇ ਨਾਨਕ ਦੀਆਂ ਬਰਕਤਾਂ ਦੀਆਂ ਧੁੰਮਾਂ ਪੈਣ ਲੱਗੀਆਂ,
ਆਏ ਲੋਕ ਬਹੁ ਸੁਣ ਸੁਣ ਦੂਰੋ,
ਦੂਰੋਂ ਦੂਰੋਂ ਲੋਕ ਚੱਲ ਕੇ ਗੁਰੂ ਪਾਤਸ਼ਾਹ ਕੋਲ ਆਉਣ ਲੱਗੇ।
ਦੋਹਰਾ ਦੌਲਤ ਕੈ ਦੋਏ ਇਸਤਰੀ, ਹੋਤੀ ਸੁਤਨ ਬਗੈਰ,
ਨਵਾਬ ਦੌਲਤ ਖਾਂ ਦੀ ਉਮਰ ਵਡੇਰੀ ਹੋ ਰਹੀ ਸੀ, 50-55 ਸਾਲ ਦੀ ਉਮਰ ਹੋ ਗਈ ਸੀ, ਦੋ ਬੇਗਮਾਂ ਸਨ ਪਰ ਦੋਵਾਂ ਦੇ ਹੀ ਬੱਚਾ ਕੋਈ ਨਹੀਂ ਸੀ।
ਕਿੰਨੀ ਸੇਵਾ ਉਨ ਹੱਛੇ ਦੋਏ ਦੋਏ ਜਨਮੇ ਛੇਰ,
ਮਹਾਰਾਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਮੜੀਆਂ 'ਚ ਬੈਠੇ ਹੋਏ ਸਨ, ਗੁਰੂ ਸਾਹਿਬ ਦਾ ਜਿਹੜਾ ਨਦੀ ਤੋਂ ਨਿਕਲ ਕੇ ਪਾਤਸ਼ਾਹ ਘਰ ਨਹੀਂ ਗਏ, ਉਹੀ ਇੱਕ ਲੰਗੋਟਾ ਹੀ ਇੱਕ ਪਰਨਾ ਹੀ ਸੀਗਾ ਲੱਕ ਨੂੰ ਬੰਨਿਆ, ਬਾਕੀ ਸਰੀਰ ਵੀ ਨਗਨ ਸੀਗਾ। ਅਤੇ ਹਜ਼ੂਰ ਕਿੱਥੇ ਬੈਠੇ ਸਨ? ਜਿੱਥੇ ਸ਼ਮਸ਼ਾਨ ਭੂਮੀ ਹੁੰਦੀ ਹੈ ਉੱਥੇ ਡੇਰਾ ਲਾਇਆ ਸੀ। ਅਤੇ ਜਿਹੜਾ ਮੋਦੀਖਾਨਾ ਸੀ ਸਾਰਾ ਲੁਟਾ ਦਿੱਤਾ ਸੀਗਾ, ਅਤੇ ਫਿਰ ਵੀ ਉਹਦਾ ਹਿਸਾਬ ਹੋਇਆ ਅਤੇ ਵਾਧਾ ਬਾਬੇ ਨਾਨਕ ਦਾ ਨਿਕਲਿਆ ਸੀ। ਬੜੀ ਲੰਮੀ ਕਥਾ। ਨਵਾਬ ਦੀ ਬੇਗਮਾਂ ਕਹਿਣ ਲੱਗੀਆਂ, ਨਵਾਬ ਸਾਹਿਬ ਜਿਹੜਾ ਤੁਹਾਡਾ ਮੋਦੀ ਉਹ ਰੱਬੀ ਰੰਗ 'ਚ ਰੰਗਿਆ ਹੋਇਆ, ਕਹਿੰਦੇ ਉਹਦੇ 'ਚ ਬੜੀਆਂ ਬਰਕਤਾਂ ਨੇ, ਤੁਹਾਡੇ ਦਿਲ ਦੀ ਗੱਲ ਬੁੱਝੀ ਹੈ, ਤੁਸੀਂ ਉਹਨਾਂ 'ਤੇ ਇਤਕਾਦ ਰੱਖਦੇ ਹੋ, ਅਤੇ ਜੇ ਆ ਗਿਆ ਹੋਵੇ ਤਾਂ ਅਸੀਂ ਜਾ ਕੇ ਪੁੱਤਰਾਂ ਦੀ ਖੈਰ ਮੰਗੀਏ। ਮਹਾਰਾਜ ਸ਼ਮਸ਼ਾਨ ਭੂਮੀ 'ਚ ਮਲੇ ਬੇਰਾਂ ਦੇ ਲਾਗੇ ਬੈਠੇ ਸਨ। ਨਵਾਬ ਦੀਆਂ ਦੋਵੇਂ ਬੇਗਮਾਂ ਆ ਕੇ ਚਰਨਾਂ 'ਤੇ ਢਹਿ ਪਈਆਂ, ਪੀਰ ਸਾਈਂ ਰਹਿਮਤ ਕਰ, ਬਖਸ਼ਿਸ਼ ਕਰ, ਕਿਰਪਾ ਕਰ, ਸਾਡੀ ਝੋਲੀ ਭਰ ਦੇ। ਦੋ ਬੇਰ ਇੱਧਰੋਂ ਤੋੜੇ, ਦੋ ਇੱਧਰੋਂ, ਦੋਵਾਂ ਦੀ ਝੋਲੀ 'ਚ ਪਾ ਤੇ ਕਹਿੰਦੇ ਜਾਓ, ਦੋ ਦੋ ਪੁੱਤਰ ਤੁਹਾਡੇ ਘਰ ਹੋਣਗੇ। ਦੁਆਬ ਦੌਲਤ ਖਾਂ ਦੀ ਵਡੇਰੀ ਉਮਰ 'ਚ ਚਾਰ ਪੁੱਤਰ ਹੋਏ ਨੇ, ਜਿਨ੍ਹਾਂ ਦੇ ਨਾਮ ਵੀ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਰੱਖ ਦਿੱਤੇ।
ਚਾਉ ਪਈ ਗਾਜੀ ਖਾਂ ਗਜ ਮਸਤ ਸੋ ਖਾਨ,
ਇੱਕ ਦਾ ਨਾਮ ਰੱਖਿਆ ਗਾਜੀ ਖਾਨ, ਦੂਜੇ ਦਾ ਨਾਮ ਰੱਖਿਆ ਗਜ ਮਸਤ ਖਾਨ। ਹਾਂਜੀ,
ਮੀਰ ਖਾਨ ਔ ਜੋਲ ਖਾਂ ਮਾਨ,
ਤੀਜੇ ਦਾ ਨਾਮ ਮੀਰ ਖਾਨ ਤੇ ਚੌਥੇ ਦਾ ਨਾਮ ਜੌਲ ਖਾਨ। ਗਾਜੀ ਖਾਨ, ਗਜ ਮਸਤ ਖਾਨ, ਮੀਰ ਖਾਨ, ਜੌਲ ਖਾਨ, ਚਾਰ ਪੁੱਤਰ ਇਹ ਸੁਲਤਾਨ ਦੌਲਤ ਖਾਂ ਨਵਾਬ ਦੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਨਾਲ ਹੋਏ।
ਹੁਣ ਨਾਰਨ ਬੜ ਚਰਚਾ ਤੋਰੀ,
ਉਹਨਾਂ ਨਾਰਾਂ ਨੇ ਦੋਵਾਂ ਬੇਗਮਾਂ ਨੇ ਜਦੋਂ ਇਹ ਪਾਤਸ਼ਾਹ ਦੀ ਕਿਰਪਾ ਹੋਈ ਤੇ ਗੁਰੂ ਨਾਨਕ ਸਾਹਿਬ ਦੀ ਗੱਲ ਸਾਰੇ ਪਰਿਵਾਰ 'ਚ ਕੀਤੀ ਵੀ ਉਹ ਬੜੇ ਰਹਿਮਤਾਂ ਦੇ ਭੰਡਾਰ ਨੇ।
ਕਹੇ ਬਾਬੇ ਦਈ ਹਮ ਜੋਰੀ,
ਬਾਬੇ ਨਾਨਕ ਨੇ ਸਾਨੂੰ ਜੋੜੀ ਜੋੜੀ ਪੁੱਤਰਾਂ ਦੀ ਦਿੱਤੀ ਹੈ।
ਦੋਹਰਾ ਬਾਬਾ ਕਹਿ ਜੀ ਇਮ ਹੁਤੀ, ਕਿਸ਼ਕ ਰਹੀ ਹੈ ਗੁਪਤ ਸੰਸਾਰ।
ਜਦੋਂ ਬੇਗਮਾਂ ਨੇ ਰੌਲਾ ਪਾਤਾ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਸਾਡੇ ਘਰ ਪੁੱਤਰ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਸੀ ਵੀ ਗੁਪਤ ਰਹੀਏ, ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ, ਇਹ ਆਪਣੀਆਂ ਵਡਿਆਈਆਂ ਕਰਾਉਣੀਆਂ, ਆਪਣਾ ਨਾਂ ਰੋਸ਼ਨ ਕਰਾਉਣਾ, ਇਹ ਹੌਲੇ ਬੰਦਿਆਂ ਦੀ ਖੇਡ ਹੈ, ਰੱਬ ਦੇ ਬੰਦਿਆਂ ਦੀ ਨਹੀਂ ਹੈ। ਭਾਈ ਸਾਹਿਬ ਵੀਰ ਸਿੰਘ ਜੀ ਕਹਿੰਦੇ, ਮੇਰੀ ਛੁਪੇ ਰਹਿਣ ਦੀ ਚਾਹ ਅਤੇ ਛੁੱਪ ਤੁਰ ਜਾਣ ਦੀ ਹਾ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ। ਐਸੀ ਅਵਸਥਾ ਸੀ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਸੋਚਿਆ ਇੱਥੇ ਤਾਂ ਹੁਣ ਵਡਿਆਈਆਂ ਹੋਣ ਲੱਗ ਪਈਆਂ, ਚਲੀਏ। ਤਾਂ ਪਾਤਸ਼ਾਹ ਜਗਤ ਨੂੰ ਤਾਰਨ ਲਈ ਉਦਾਸੀਆਂ ਆਰੰਭ ਕੀਤੀਆਂ।
ਸੋ ਤਾਉ ਪ੍ਰਗਟ ਜਗ ਭਇਓ, ਜਗ ਉੱਠ ਪਰ ਗਇਓ ਖਿਆਰ।
ਉਹ ਗੱਲ ਜਿੰਨੀ ਪਾਤਸ਼ਾਹ ਛੁਪਾਉਣੀ ਚਾਹੁੰਦੇ ਸੀ ਓਨੀ ਪ੍ਰਗਟ ਹੋ ਗਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰ। ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ, ਉਹ ਲੁਕਦਾ ਹੀ ਨਹੀਂ। ਐਸਾ ਗੁਰੂ ਸੱਚੇ ਪਾਤਸ਼ਾਹ ਦਾ ਪ੍ਰਤਾਪ ਕਿ ਸਾਰੇ ਪਾਸੇ ਪ੍ਰਗਟ ਹੋ ਗਿਆ।
ਚਾਉ ਪਈ ਭਾਣ ਚੜਿਓ ਕਿਮ ਛਾਨਿਓ ਰਹਿ,
ਸੂਰਜ ਚੜਿਆ ਕਦੀ ਛੁਪਦਾ ਨਹੀਂ ਹੈ।
ਲੱਖ ਬਾਦਲ ਜਾਉ ਢਾਪਿਓ ਚਾਹੈ,
ਲੱਖਾਂ ਬੱਦਲ ਜੇ ਆ ਜਾਣ ਵੀ ਸੂਰਜ ਨੂੰ ਲੁਕਾ ਲਈਏ, ਲੱਖਾਂ ਬੱਦਲ ਜ਼ੋਰ ਲਾ ਲੈਣ, ਸੂਰਜ ਫੇਰ ਵੀ ਚਮਕਾ ਮਾਰਦਾ ਹੈ।
ਜਿਮ ਜਿਮ ਬਾਬੇ ਕੀ ਚਰਚਾ ਭਈ,
ਜਿਉ ਜਿਉ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਪਸਰ ਗਈ,
ਥੋੜਾ ਹੀ ਮੈਂ ਬਹੁ ਫੈਲ ਗਈ।
ਥੋੜੇ ਦਿਨਾਂ ਚ ਸਾਰੇ ਪਾਸੇ ਪੰਜਾਬ ਵਿਚ ਪੰਜਾਬੀ ਗੁਰ ਦੀ ਵਡਿਆਈ, ਭਾਈ ਗੁਰਦਾਸ ਦੇ ਬਚਨ ਨੇ, ਪੰਜਾਬ ਗੁਰ ਦੀ ਵਡਿਆਈ, ਗੁਰੂ ਨਾਨਕ ਦੀ ਵਡਿਆਈ ਪੰਜਾਬ ਦੇ ਘਰ ਘਰ ਪਹੁੰਚ ਗਈ।
ਜਿਸ ਨਰ ਕੋ ਹੋਏ ਸੀਤ ਦਬਾਇਓ,
ਜਿਸ ਨੂੰ ਵੀ ਕਿਸੇ ਨੇ ਜਿਸ ਨਰ ਕੋ ਹੋਏ
ਸੀਤ ਦਬਾਇਓ,
ਠੰਡ ਨੇ ਦਬਾਇਆ ਹੋਵੇ,
ਕਿਮ ਨਾ ਚੌਗ ਵੱਲ ਅਗਨ ਸਿਧਾਇਓ,
ਜਿਹਨੂੰ ਠੰਡ ਲੱਗਦੀ ਉਹ ਅੱਗ ਵੱਲ ਕਿਉਂ ਨਹੀਂ ਜਾਏਗਾ? ਠੰਡ ਤੋਂ ਠਰਦਾ ਬੰਦਾ ਚਾਹੇਗਾ ਵੀ ਹੀਟਰ ਦੇ ਕੋਲ ਜਾਵਾਂ, ਸੇਕ ਲਵਾਂ, ਨਿੱਘ ਲਵਾਂ।
ਦੁਨੀਆ ਦੁਖਤ ਹੁਤੀ ਥੀ ਘਣੀ,
ਕਿਉਂਕਿ ਦੁਨੀਆ ਤਾਂ ਦੁਖੀ ਹੈ ਤੇ ਜਿੱਥੋਂ ਸੁੱਖ ਮਿਲੇਗਾ ਦੁਨੀਆ ਉਧਰ ਹੀ ਜਾਏਗੀ।
ਦਰਸ਼ਨ ਪਾਏ ਭਈ ਸੁਖ ਮਨੀ,
ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨਾਲ ਹੀ ਠੰਡ ਪੈ ਜਾਂਦੀ ਸੀ, ਬੋਲਣ ਦੀ ਲੋੜ ਨਹੀਂ ਸੀ ਪੈਂਦੀ, ਜਿਹੜਾ ਆ ਕੇ ਵੇਖ ਲੈਂਦਾ ਸੀ। ਦਰਸ਼ਨ ਦੇਖਤ ਦੁੱਖ ਨਸੇ, ਸਾਰੇ ਦੁੱਖ ਦੁੱਖ ਦਲਿੱਦਰ ਨਸ ਜਾਂਦੇ ਸਨ।
ਸਿੱਧ ਸਾਧ ਜੋ ਹਿੰਦੂ ਤੁਰਕੋ,
ਮੁਸਲਮਾਨ ਹਿੰਦੂ ਜਿੰਨੇ ਵੀ ਸਾਧੂ ਸੰਤ ਮਹਾਪੁਰਸ਼ ਪੀਰ ਫਕੀਰ ਸਨ,
ਹੁਤੋ ਜਿਨਹੋ ਮੈਂ ਕਿਸ ਥੋ ਜੁਰਕੋ,
ਜਿਨ੍ਹਾਂ ਵਿੱਚ ਕੋਈ ਸ਼ਕਤੀ ਸੀ ਕੋਈ ਪਾਵਰ ਸੀ,
ਸੁਣ ਸੁਣ ਅਚਰਜ ਸਭ ਚੱਲ ਆਏ।
ਉਹ ਬਾਬੇ ਦੀ ਵਡਿਆਈ ਸੁਣ ਕੇ ਦਰਸ਼ਨਾਂ ਨੂੰ ਆਣ ਲੱਗੇ।
ਦੇਖ ਭਾਲ ਸਭ ਹਾਰ ਸਿਧਾਏ।
ਬਾਬੇ ਨਾਨਕ ਦੇ ਨਾਲ ਕਈ ਚਰਚਾ ਕਰਨ ਆਏ। ਲੰਮੀ ਕਥਾ ਹੈ ਤਾਂ ਹੁਣ, ਪਰ ਭਾਈ ਸਾਹਿਬ ਇੱਕ ਦੋ ਪੰਕਤੀਆਂ ਜੇ ਹੁਣ ਅੰਗਰੇਜ਼ ਨੂੰ ਦੱਸ ਰਹੇ ਨੇ ਵੀ ਸਿੱਧ ਜੋਗੀ ਨਾਥ ਪੀਰ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਨ ਵੀ ਆਏ ਪਰ ਹਾਰ ਕੇ ਚਲੇ ਗਏ। ਕਿਹੜਾ ਚੱਲੇ, ਗੁਰੂ ਦੀ ਝਾਲਾ, ਗੁਰੂ ਨਾਨਕ ਦੀ ਝਾਲ ਨਹੀਂ ਝੱਲੀ ਗਈ ਕਿਸੇ ਕੋਲੋਂ।
ਦੋਹਰਾ ਅਜਮਤੀਅਨ ਅਜਮਤ ਦੇਵੈ ਗਿਆਨੀਅਨ ਗਿਆਨ ਸੁਣਾਏ।
ਧੰਨ ਗੁਰੂ ਨਾਨਕ ਸਾਹਿਬ, ਕਰਾਮਾਤੀਆਂ ਨੂੰ ਕਰਾਮਾਤਾਂ ਦਿੰਦੇ ਨੇ, ਉਹ ਗਿਆਨੀਆਂ ਨੂੰ ਬ੍ਰਹਮ ਗਿਆਨ ਦਿੰਦੇ ਨੇ।
ਜੈਸੀ ਮਨਸਾ ਕਰ ਆਵੈ ਤੈਸੋ ਦੈ ਸਮਝਾਏ।
ਇਹੋ ਜੀ ਮਨਸਾ ਕਰਕੇ ਗੁਰੂ ਨਾਨਕ ਦੇ ਬੂਹੇ ਤੇ ਕੋਈ ਆਉਂਦਾ, ਉਹੋ ਜੀ ਮਨਸਾ ਪੂਰੀ ਕਰਕੇ ਉਹਨੂੰ ਗਿਆਨ ਦੇ ਕੇ ਸਮਝਾ ਕੇ ਤੋਰਦੇ ਨੇ।
ਚਾਓ ਪਈ ਬਾਬੇ ਕਹੋ ਉਦਾਸੀ ਆਈ।
ਹੁਣ ਬਾਬਾ ਜੀ ਨੂੰ ਉਦਾਸੀ ਆਈ। ਉਦਾਸੀ ਦਾ ਮਤਲਬ ਹੈ ਵੀ ਸੰਸਾਰ ਨੂੰ ਤਾਰਨ ਵਾਸਤੇ, ਸੰਸਾਰ ਦਾ ਰਟਨ ਕਰਨ ਵਾਸਤੇ ਮਹਾਰਾਜ ਨੂੰ ਹੁਕਮ ਅਕਾਲ ਪੁਰਖ ਦਾ ਆ ਗਿਆ।
ਬਾਬਾ ਸੁਰਤ ਪਰਦੇਸਾਂ ਲਾਈ।
ਮਹਾਰਾਜ ਨੇ ਆਪਣੀ ਸੁਰਤ ਦੇਸਾਂ ਪਰਦੇਸਾਂ ਵਿੱਚ ਜਾ ਕੇ ਜਿੱਥੇ ਜਿੱਥੇ ਪਿਆਰੇ ਬੈਠੇ ਸਨ, ਬੰਦਗੀ ਕਰ ਰਹੇ ਸਨ, ਉਹਨਾਂ ਨੂੰ ਦਰਸ਼ਨ ਦੇਣ ਦਾ ਪ੍ਰੋਗਰਾਮ ਉਲੀਕਿਆ।
ਲੈ ਮਰਦਾਨੋ ਸਾਥ ਰਲਾਏ।
ਭਾਈ ਮਰਦਾਨੇ ਵਾਲੇ ਨੂੰ ਨਾਲ ਲੈ ਕੇ,
ਲਿਓ ਰਬਾਬ ਉਨ ਮੋਢਾ ਚਾਏ।
ਮੋਢੇ ਤੇ ਰਬਾਬ ਚੁੱਕ ਲਈ ਤੇ ਬਾਬਾ ਸੱਚੇ ਪਾਤਸ਼ਾਹ ਮਰਦਾਨੇ ਨੂੰ ਲੈ ਕੇ ਤੁਰ ਪਏ।
ਜਹੈ ਬਾਬਾ ਕਹੋ ਖੁਸ਼ੀ ਚਿੱਤ ਆਵੇ।
ਜਿੱਥੇ ਜੀ ਕਰਦਾ ਸੀ ਗੁਰੂ ਜੀ ਦਾ,
ਰਬਾਬ ਬਜਵਾਏ ਸ਼ਬਦ ਬਹਿ ਗਾਵੇ।
ਉੱਥੇ ਹੀ ਰਬਾਬ ਵੱਜਣ ਲੱਗ ਜਾਂਦੀ ਸੀ, ਉੱਥੇ ਹੀ ਸ਼ਬਦ ਜੰਗਲ ਦੇ ਵਿੱਚ ਮੰਗਲ ਹੋ ਜਾਂਦਾ ਸੀ। ਸੱਚੇ ਪਾਤਸ਼ਾਹ ਜਿੱਥੇ ਜਿੱਥੇ ਕੀਰਤਨ ਕੀਤਾ ਹੈ, ਉਹ ਧਰਤੀ ਪਵਿੱਤਰ ਕਰ ਦਿੱਤੀ ਭਾਗਾਂ ਵਾਲੀ। 11 ਮਹੀਨੇ 11 ਦਿਨ 11 ਘੜੀਆਂ ਇੱਕੋ ਚੌਂਕੜੇ ਤੇ ਮਹਾਰਾਜ ਕੀਰਤਨ ਕੀਤਾ। ਜਿਸ ਜਗ੍ਹਾ ਤੇ ਪੀਰ ਬੁੱਢਣ ਸ਼ਾਹ ਆ ਕੇ ਚਰਨਾਂ ਤੇ ਢਹਿ ਪਿਆ, ਉਹਦੇ ਮਨ ਵਿੱਚ ਸੀਗਾ ਕਿ ਮੇਰੀ ਉਮਰ ਬੜੀ ਹੈ ਅਤੇ ਮੇਰੇ ਤੋਂ ਵੱਧ ਕੇ ਕੋਈ ਮਹਾਂਪੁਰਸ਼ ਨਹੀਂ। ਅਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਹਨੂੰ ਸਮਝ ਆਈ ਵੀ ਇਹ ਮੇਰੇ ਤੋਂ ਬਹੁਤ ਵੱਡੇ ਨੇ। ਉਸੇ ਜਗ੍ਹਾ 'ਤੇ ਗੁਰਦੁਆਰਾ ਨਗਰ ਸ਼੍ਰੀ ਕੀਰਤਨਪੁਰ ਸਾਹਿਬ ਵਸਿਆ, ਜਿਹਨੂੰ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਪਹਿਲਾ ਨਾਮ ਹੈ ਕੀਰਤਨਪੁਰ। ਕੀਰਤਨਪੁਰ ਛੇਵੇਂ ਪਾਤਸ਼ਾਹ ਨੇ ਤਾਂ ਰੱਖਿਆ ਇਹਦਾ ਨਾਮ ਕਿ ਗੁਰੂ ਨਾਨਕ ਸਾਹਿਬ ਲਗਾਤਾਰ ਇੱਥੇ 11 ਮਹੀਨੇ ਕੀਰਤਨ ਕਰਕੇ ਗਏ ਅਤੇ ਪੀਰ ਬੁੱਢਣ ਸ਼ਾਹ ਜੀ ਨੂੰ ਨਿਹਾਲ 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 ਕੀਤਾ। ਸੋ ਇਸ ਕਰਕੇ ਜਿੱਥੇ ਜੰਗਲਾਂ 'ਚ ਮੰਗਲ ਕਰ ਦਿੰਦੇ ਸੀ, ਕੀਰਤਨ ਕਰਦੇ ਸੀ।
ਸਿੱਧ ਸਾਧ ਆਓ ਪੀਰ ਮੁਰੀਦ।
ਬਾਬੇ ਨਾਨਕ ਦੇ ਚਰਨਾਂ ਦੇ ਬੜੇ ਬੜੇ ਸਿੱਧ ਸਾਧ ਪੀਰ ਮੁਰੀਦ, ਜੋਗੀ ਜਪੀ ਤਪੀ ਸੰਨਿਆਸੀ ਹਿੰਦੂ ਮੁਸਲਮਾਨ ਸਭ ਝੁਕਦੇ ਸਨ।
ਦੇਖ ਭਾਲ ਹੋਏ ਅੱਗੇ ਤੁਰੀਦ।
ਜਿੱਥੇ ਜਿੱਥੇ ਬਾਬਾ ਜੀ ਜਾਂਦੇ ਸੀ ਤਾਰ ਦਿੰਦੇ ਸੀ, ਪਿੰਡਾਂ ਸ਼ਹਿਰਾਂ ਨਗਰਾਂ ਮੁਲਕਾਂ ਨੂੰ ਹੀ ਤਾਰ ਦਿੰਦੇ ਸੀ ਤੇ ਤਾਰ ਤਾਰ ਕੇ ਅੱਗੇ ਤੁਰੇ ਜਾਂਦੇ ਸੀ।
ਜਹੈ ਜਹੈ ਬਾਬਾ ਦੇਸਹਿ ਜਾਏ।
ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਜਿੱਥੇ ਜਿਹੜੇ ਦੇਸ਼ ਵਿੱਚ ਜਾ ਕੇ ਪੈਰ ਪਾਉਂਦੇ ਸੀ ਉੱਥੇ ਹੀ ਪੂਜਾ ਹੁੰਦੀ ਸੀ।
ਦੇ ਉਪਦੇਸ਼ ਸੱਚ ਨਾਮ ਹੈ ਲਾਏ।
ਉਪਦੇਸ਼ ਦਿੰਦੇ ਨਾਮ ਜਪਣ ਦਾ, ਬੰਦਗੀ ਕਰਨ ਦਾ ਸਾਰਿਆਂ ਨੂੰ ਹੀ।
ਪੀਰ ਪੈਗੰਬਰ ਦੇਵੀ ਦੇਵ।
ਪੀਰ ਪੈਗੰਬਰ ਔਲੀਏ ਦੇਵੀ ਦੇਵਤੇ ਵੀ ਝੁਕਦੇ ਸਨ।
ਦੂਰ ਕਰਾਈ ਇਨ ਕੀ ਸੇਵ।
ਤੇ ਮਹਾਰਾਜ ਨੇ ਲੋਕਾਂ ਨੂੰ ਮੜੀਆਂ ਮਸਾਣਾ ਭੂਤਾਂ ਪ੍ਰੇਤਾਂ ਕਬਰਾਂ ਤੋਂ ਹਟਾ ਕੇ ਸੱਚੀ ਬੰਦਗੀ 'ਚ ਲਾਇਆ ਵੀ ਆਹ ਕਿਹੜੇ ਚੱਕਰ 'ਚ ਪਏ ਹੋਏ ਹੋ। ਜਿਹੜਾ ਬਣਾਉਣ ਵਾਲਾ ਉਹਨੂੰ ਮੰਨਦੇ ਨਹੀਂ, ਉਹਦੇ ਬਣਾਏ ਹੋਏ ਨੂੰ ਮੰਨੀ ਜਾਂਦੇ ਹੋ। ਕੀਤੇ ਨੂੰ ਕਰਤਾ ਕਰ ਜਾਣਾ, ਅਗਿਆਨੀ ਜੀਵ ਕੀਤੇ ਨੂੰ ਹੀ ਕਰਤਾ ਮੰਨ ਲੈਂਦੇ ਹੈ, ਗਿਆਨੀ ਕਰਤੇ ਨੂੰ ਮੰਨਦੇ ਆ, ਕੀਤੇ ਨੂੰ ਨਹੀਂ। ਇਹ ਤਾਂ ਭਾਈ ਬਣਾਏ ਹੋਏ ਨੇ ਦੇਵੀ ਦੇਵਤੇ ਪਰਮੇਸ਼ਰ ਦੇ, ਤੁਸੀਂ ਪਰਮੇਸ਼ਰ ਨੂੰ ਮੰਨੋ, ਇਹਨਾਂ ਦੇ ਮਗਰ ਲੱਗ ਕੇ ਆਪਣਾ ਸਮਾਂ ਨਾ ਖਰਾਬ ਕਰੋ। ਐਸੀ ਪਾਤਸ਼ਾਹ ਨੇ ਇੱਕ ਓਅੰਕਾਰ ਦੀ ਪੂਜਾ ਦ੍ਰਿੜ ਕਰਾਈ।
ਵੀਰ ਸਿੱਧ ਔ ਮੰਤਰ ਤੰਤਰ।
ਮੰਤਰ ਤੰਤਰ ਜੰਤਰ ਵੀਰ ਭੂਤ ਪ੍ਰੇਤ ਬੈਤਾਲ ਜਿੰਨ, ਇਹੋ ਜਿਹੀ ਲੋਕਾਂ ਦੇ ਵਿੱਚ ਬੜੀ ਪੂਜਾ ਸੀ। ਝਾੜਾਂ ਝੁੰਡਾਂ ਪਿੱਪਲਾਂ ਨੂੰ ਹੀ ਮੱਥੇ ਟੇਕੀ ਜਾਂਦੇ ਸੀ, ਉਹ ਸੱਪਾਂ ਨੂੰ ਹੀ ਦੇਵਤੇ ਮੰਨ ਮੰਨ ਕੇ ਪੂਜੀ ਜਾਂਦੇ ਸੀ। ਬਾਬੇ ਨਾਨਕ ਨੇ ਸਭ ਨੂੰ ਉਸ ਨਿਰੰਕਾਰ ਵਾਹਿਗੁਰੂ ਇੱਕ ਓਅੰਕਾਰ ਦੇ ਲੜ ਲਾ ਦਿੱਤਾ।
ਸੁਣੈ ਨਾ ਕਹੈ ਜਾਲ ਜਿਉ ਜੰਤਰ।
ਮਹਾਰਾਜ ਨੇ ਐਸਾ ਉਪਦੇਸ਼ ਦਿੱਤਾ, ਲੋਕ ਉਸ ਜਾਲ ਵਿੱਚੋਂ ਨਿਕਲ ਗਏ। ਜੰਤਰਾਂ ਮੰਤਰਾਂ ਤੰਤਰਾਂ ਨੂੰ ਛੱਡ ਕੇ ਇੱਕ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਹੋ ਗਏ। ਜਿਹੜੇ ਟੂਣੇ ਟਾਮਣਾਂ 'ਚ ਪਏ ਹੋਏ ਸੀਗੇ ਉਹ ਜਾਦੂ ਟੂਣੇ ਛੱਡ ਕੇ ਅਕਾਲ ਪੁਰਖ ਨਾਲ ਜੁੜ ਗਏ।
ਗੁੱਗੋ ਲੰਜ ਔ ਭੂਤ ਜੋ ਪ੍ਰੇਤ,
ਗੁੱਗੇ ਦੀ ਪੂਜਾ ਅਤੇ ਲਾਲਾਂ ਵਾਲੇ ਦੀ ਪੂਜਾ, ਭੂਤਾਂ ਤੇ ਪ੍ਰੇਤਾਂ ਦੀ ਪੂਜਾ ਹੁੰਦੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ।
ਦੂਰ ਕਰਾਏ ਇਨਕੇ ਹੇਤ,
ਇਹਨਾਂ ਦਾ ਮੋਹ ਛਡਾਇਆ ਤੇ ਬੰਦਗੀ ਪਰਮੇਸ਼ਰ ਦੀ ਕਰਾਈ।
ਦੋਹਰਾ ਤੁਰਕਣ ਕੈ ਹਿੰਦੂਆਨ ਕੈ ਜਹ ਜਹ ਦੇਸਹ ਜਾਏ,
ਮੁਸਲਮਾਨਾਂ ਦੇ ਦੇਸ਼ ਵਿੱਚ ਵੀ ਗਏ, ਹਿੰਦੂਆਂ ਦੇ ਦੇਸ਼ 'ਚ ਵੀ ਗਏ, ਬੋਧੀਆਂ ਦੇ ਕੋਲ ਵੀ ਗਏ, ਜੈਨੀਆਂ ਦੇ ਕੋਲ ਵੀ ਗਏ, ਨਾਸਤਕ ਲੋਕਾਂ ਦੇ ਮੁਲਕਾਂ 'ਚ ਵੀ ਗਏ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ। ਸਾਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾ ਦਿੱਤੇ।
ਹੱਕ ਪਰਾਇਓ ਉਨ ਕਹੈ ਉਸੈ ਸੂਰ ਉਸ ਗਾਏ,
ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਹਿੰਦੂ ਮੁਸਲਮਾਨ ਨੂੰ ਪਰਾਏ ਹੱਕ ਤੋਂ ਰੋਕਣ ਲਈ ਬਚਨ ਕਹੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹਿੰਦੂਆਂ ਨੂੰ ਆਖਿਆ ਜੇ ਤੁਸੀਂ ਪਰਾਇਆ ਹੱਕ ਖਾਂਦੇ ਹੋ ਸਮਝੋ ਗਊ ਦਾ ਮਾਸ ਖਾਂਦੇ ਹੋ, ਮੁਸਲਮਾਨੋ ਜੇ ਤੁਸੀਂ ਪਰਾਇਆ ਹੱਕ ਖਾਂਦੇ ਹੋ ਤਾਂ ਸੂਰ ਖਾਂਦੇ ਹੋ। ਇਹੋ ਜੀ ਮਹਾਰਾਜ ਸਿੱਖਿਆ ਦਿੱਤੀ, ਹਿੰਦੂ ਵੀ ਤੇ ਮੁਸਲਮਾਨ ਵੀ ਪਰਾਇਆ ਹੱਕ ਛੱਡ ਕੇ ਧਰਮ ਦੀ ਕਿਰਤ ਕਰਨ ਲੱਗੇ।
ਚਾਉ ਭਾਈ ਐਸ ਭਾਂਤ ਉਨ ਸੱਚ ਸੁਣਾਈ,
ਸੱਚੋ ਸੱਚ ਜਗਤ ਨੂੰ ਸੁਣਾ ਦਿੱਤਾ ਬਾਬੇ ਜੀ ਨੇ।
ਦੇਵੈ ਦੋਇਨ ਸੱਚ ਲਗਾਈ,
ਸੱਚੇ ਮਾਰਗ ਤੇ ਹਿੰਦੂ ਮੁਸਲਮਾਨ ਨੂੰ ਲਾਇਆ।
ਤੁਰਕ ਕੁਰਾਨ ਔ ਹਿੰਦੂਆਂ ਵੇਦ,
ਮੁਸਲਮਾਨਾਂ ਦੀ ਕੁਰਾਨ ਤੇ ਹਿੰਦੂਆਂ ਦੇ ਜਿਹੜੇ ਵੇਦ ਹਨ,
ਵਾਚ ਕਹੇ ਉਨ ਸੱਚ ਸੱਚ ਭੇਦ,
ਮਹਾਰਾਜ ਕਹਿਣ ਲੱਗੇ ਪੜ੍ਹ ਕੇ ਤੇ ਦੇਖੋ ਤੁਹਾਡੀ ਕੁਰਾਨ ਕਹਿੰਦੀ ਕੀ ਹੈ, ਤੁਹਾਡੇ ਵੇਦ ਕਹਿੰਦੇ ਕੀ ਨੇ। ਜੇ ਇਹਨਾਂ ਦੇ ਵਿੱਚੋਂ ਸੱਚਾਈ ਨਹੀਂ ਲੱਭ ਸਕੇ ਤੇ ਤੁਸੀਂ ਇਹਨਾਂ ਨੂੰ ਕੋਈ ਨਹੀਂ ਮੰਨਦੇ, ਜੇ ਇਹਨਾਂ ਨੂੰ ਪੜ੍ਹ ਕੇ ਇਹਨਾਂ ਦੀ ਵਡਿਆਈ ਸੱਚਾਈ ਨੂੰ ਮੰਨੋਗੇ ਤਾਂ ਤੁਸੀਂ ਹਿੰਦੂ ਹੋ, ਤਾਂ ਹੀ ਤੁਸੀਂ ਮੁਸਲਮਾਨ। ਇਹ ਨੇਕੀ ਦਾ ਮਾਰਗ ਸੱਚੇ ਪਾਤਸ਼ਾਹ ਨੇ ਦੱਸਿਆ।
ਇੱਕ ਵਾਰ ਬਾਬਾ ਜੀ ਅਚਲੈ ਗਏ,
ਇੱਕ ਵਾਰ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਬਟਾਲੇ ਤੋਂ 8 ਕਿਲੋਮੀਟਰ ਤੇ ਅਚਲ ਸਾਹਿਬ ਹੈ, ਜਿੱਥੇ ਭਗਵਾਨ ਸ਼ਿਵ ਜੀ ਦਾ ਪ੍ਰਾਚੀਨ ਮੰਦਿਰ ਹੈ, ਉੱਥੇ ਸਤਿਗੁਰੂ ਜੀ ਪਹੁੰਚੇ।
ਉਹਾਂ ਮੇਲਾ ਥਾ ਸਿੱਧਨ ਕਯੋ,
ਉੱਥੇ ਸਿੱਧਾਂ ਦੇ ਮੇਲਾ ਲਾਇਆ ਸੀ, ਸ਼ਿਵਰਾਤਰੀ ਦਾ ਮੇਲਾ ਸੀ।
ਕਰ ਗੋਸ਼ਟ ਤੇ ਭੀ ਜਿੱਤ ਲਏ,
ਸਿੱਧ ਉੱਥੇ ਆਏ ਤੇ ਸਿੱਧਾਂ ਨਾਲ ਉੱਥੇ ਗੋਸ਼ਟ ਹੋਈ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧੀ ਵਿੱਚ ਆਈ। ਸਰਾਗ ਰਾਮਕਲੀ ਦੇ ਅੰਦਰ ਇਹ ਬਾਣੀ, ਰਾਮਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਤਿਸ ਆਗੈ ਰਹਿਰਾਸ ਹਮਾਰੀ, ਸਾਚਾ ਅਪਰ ਅਪਾਰੋ। ਇਹ ਬਾਣੀ ਅਚਲ ਬਟਾਲੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ।
ਲਾਏ ਸਿੱਧੀ ਤੇਉ ਥੱਕ ਗਏ,
ਪਹਿਲਾਂ ਉਹਨਾਂ ਨੇ ਰਿੱਧੀਆਂ ਸਿੱਧੀਆਂ ਦਾ ਜ਼ੋਰ ਲਾਇਆ, ਫਿਰ ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ, ਹਰ ਗੱਲ 'ਚ ਹਾਰ ਗਏ ਹੋ। ਹਾਂਜੀ,
ਸਿੱਧ ਕੁਰਲਾਣਾ ਬਾਲ ਗੁਦਾਈ,
ਫਿਰ ਸਿੱਧ ਕੁਰਲਾਣੇ ਤੇ ਬਾਲ ਗੁਦਾਈ ਦੇ ਟਿੱਲੇ ਤੇ, ਜਿੱਥੇ ਪੂਰਨ ਭਗਤ ਜਾ ਕੇ ਜੋਗੀ ਬਣਿਆ ਨਾ, ਬਾਲ ਗੁਦਾਈ ਦਾ ਟਿੱਲਾ ਹੈ, ਉੱਥੇ ਪੂਰਨ ਭਗਤ ਨੇ ਯੋਗ ਧਾਰਨ ਕੀਤਾ ਸੀ, ਗੁਰੂ ਗੋਰਖ ਨਾਥ ਜੀ ਦਾ ਚੇਲਾ ਬਣਿਆ ਸੀ। ਉੱਥੇ ਬਾਲ ਗੁੰਦਾਈ ਦੇ ਟਿੱਲੇ ਤੇ ਵੀ ਬਾਬਾ ਜੀ ਨੇ ਸਿੱਧਾਂ ਨਾਲ ਚਰਚਾ ਕੀਤੀ ਹੈ।
ਹਾਰ ਸਿੱਧਨ ਜਾਏ ਚੁਗਲੀ ਖਾਈ,
ਉੱਥੇ ਜਾ ਕੇ ਚੁਗਲੀ ਕੀਤੀ ਸਿੱਧਾਂ ਨੇ।
ਨਾਨਕ ਸਿੱਧ ਨਵਾਂ ਇੱਕ ਭਇਆ,
ਜਾ ਕੇ ਕਹਿਣ ਲੱਗੇ ਕਿ ਨਵਾਂ ਸਿੱਧ ਨਾਨਕ ਪੈਦਾ ਹੋ ਗਿਆ।
ਸਭ ਕੇ ਲਾਹੇ ਸੋਉ ਲੈ ਗਿਆ,
ਉਹਦੇ ਸਾਡੀ ਸਾਰਿਆਂ ਦੀ ਪੱਗ ਲਾ ਕੇ ਲੈ ਗਿਆ, ਸਾਨੂੰ ਜਿੱਤ ਕੇ ਚਲਾ ਗਿਆ।
ਸੁਣ ਉਨ ਸਿੱਧਨ ਕੀਓ ਹੰਕਾਰ,
ਜਿਹੜੇ ਉਹਨਾਂ ਦੇ ਵੱਡੇ ਸਿੱਧ ਸੀ ਉਹ ਹੰਕਾਰ ਵਿੱਚ ਆ ਕੇ ਸੁਣ ਕੇ,
ਇਹਾਂ ਆਵੇ ਤਾਂ ਜਾਊਗਾ ਹਾਰ।
ਬਾਲ ਗੁੰਦਾਈ ਦੇ ਟਿੱਲੇ ਵਾਲੇ ਕਹਿਣ ਲੱਗੇ ਜਿਸ ਨਾਨਕ ਸਾਡੇ ਕੋਲ ਆਇਆ ਤੇ ਅਸੀਂ ਸੁੱਕਾ ਨਹੀਂ ਜਾਣ ਦਿਆਂਗੇ, ਹਰਾ ਲਵਾਂਗੇ।
ਇਹ ਸੁਣ ਬਾਬਾ ਜੀ ਉਹਾਂ ਸਿਧਾਰੇ,
ਤੇ ਮਹਾਰਾਜ ਉਹਨਾਂ ਦਾ ਹੰਕਾਰ ਤੋੜਨ ਲਈ ਬਾਲ ਗੁੰਦਾਈ ਦੇ ਟਿੱਲੇ ਤੇ ਵੀ ਜਾ ਪਹੁੰਚੇ।
ਉਸ ਕੋ ਜੀਤ ਗੁਰ ਆਗੇ ਪਧਾਰੇ,
ਤੇ ਬਾਲ ਗੁੰਦਾਈ ਦੇ ਟਿੱਲੇ ਤੇ ਵੀ ਮਹਾਰਾਜ ਦੀ ਸਿੱਧਾਂ ਨਾਲ ਚਰਚਾ ਹੋਈ, ਸਾਰਿਆਂ ਨੂੰ ਜਿੱਤ ਕੇ ਫਿਰ ਅੱਗੇ ਚੱਲ ਪਾਇਆ।
ਦੋਹਰਾ ਫਰੀਦ ਪਟਨ ਮੁਲਤਾਨ ਮੱਧ ਉੱਚਨ ਲਓ ਜੋ ਪੀਰ,
ਮੁਸਲਮਾਨਾਂ ਦੇ ਪੀਰਾਂ ਦੇ ਟਿਕਾਣੇ ਸਨ ਪਾਕ ਪਟਨ, ਸ਼ੇਖ ਫਰੀਦ ਜੀ ਮਹਾਰਾਜ ਦਾ ਜਨਮ ਉਸ ਸਥਾਨ ਹੈ, ਉੱਥੇ ਉਹਨਾਂ ਦੀ ਗੱਦੀ ਤੇ ਸ਼ੇਖ ਬ੍ਰਹਮ ਸ਼ੇਖ ਇਬਰਾਹਿਮ ਨਾਮ ਦੇ ਮਹਾਂਪੁਰਸ਼ ਰਹਿੰਦੇ ਸਨ। ਉਹਨਾਂ ਨਾਲ ਬਾਬਾ ਜੀ ਨੇ ਚਰਚਾ ਕੀਤੀ ਅਤੇ ਸ਼ੇਖ ਫਰੀਦ ਜੀ ਦੀ ਬਾਣੀ ਉੱਥੋਂ ਪ੍ਰਾਪਤ ਹੋਈ ਮੰਨੀ ਜਾਂਦੀ ਹੈ। ਅਤੇ ਅਗਲੇ ਕਹਿੰਦੇ ਆ ਵੀ ਮੁਲਤਾਨ, ਮੁਲਤਾਨ ਪੀਰਾਂ ਦਾ ਘਰ ਹੈ, ਉੱਥੇ ਮਹਾਰਾਜ ਪੀਰ ਬਹਾਵਲ ਹੱਕ ਦੇ ਨਾਲ ਬੜੀ ਲੰਮੀ ਚਰਚਾ ਸ਼ਮਸ਼ ਤਬਰੇਜ ਦੇ ਜਿਹੜਾ ਸਥਾਨ ਹੈ ਉਹਨਾਂ ਦੀ ਕਬਰ ਹੈ ਉੱਥੇ ਬਹਿ ਕੇ ਕੀਤੀ। ਕਹਿੰਦੇ ਆ 1930 ਤੱਕ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਰਿਹਾ ਕਬਰ ਦੇ ਨੇੜੇ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬੈਠਣ ਦਾ ਥਾਂ ਸੀਗਾ ਉੱਥੇ ਸ਼ਮਸ਼ ਤਬਰੇਜ ਦੇ ਮਜ਼ਾਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਸ਼ੇਰੇ ਪੰਜਾਬ ਜੀ ਨੇ ਖਰਚਾ ਕਰਕੇ ਥੋੜ੍ਹੀ ਜਿਹੀ ਥਾਂ ਲਈ ਸੀ, ਪਾਲਕੀ ਬੜੀ ਸੁੰਦਰ ਬਣਾਈ ਸੀ, ਪਰ ਸਾਡੇ 'ਚ ਕੱਟੜ ਭਰਾ ਬੜੇ, ਉਹ ਕਹਿੰਦੇ ਮਜ਼ਾਰਾਂ 'ਤੇ ਗੁਰੂ ਗ੍ਰੰਥ ਸਾਹਿਬ ਨਹੀਂ ਰਹਿਣ ਦੇਣਾ, ਉਹ ਗੁਰੂ ਨਾਨਕ ਸਾਹਿਬ ਦੀ ਥਾਂ ਤੋਂ ਹੀ ਚੁੱਕ ਲਿਆ ਏ ਗੁਰੂ ਗ੍ਰੰਥ ਸਾਹਿਬ। ਇਹ ਪੁਰਾਣੀਆਂ ਗੱਲਾਂ ਬਹੁਤ ਹਨ। ਇਸ ਤਰ੍ਹਾਂ ਖਾਲਸਾ ਜੀ ਮੁਲਤਾਨ ਵਿੱਚ ਬਾਬੇ ਨੇ ਪੀਰਾਂ ਨਾਲ ਚਰਚਾ ਕੀਤੀ, ਸਾਰੇ ਪੀਰਾਂ ਨੇ ਨਮਸਕਾਰ ਕੀਤੀ। ਫਿਰ ਉਸ ਤੋਂ ਅੱਗੇ ਕਹਿੰਦੇ ਆ ਉੱਚਣ ਉੱਚ ਦੇ ਪੀਰ ਜਿਹੜੇ ਹਨ ਉੱਚ ਜਾ ਕੇ ਉਹਨਾਂ ਪੀਰਾਂ ਨਾਲ ਚਰਚਾ ਕੀਤੀ ਅਤੇ ਉਹਨਾਂ ਨੂੰ ਵੀ ਗਿਆਨ ਦਿੱਤਾ।
ਸਭ ਹਨ ਸੋ ਕਰ ਗੋਸ਼ਟਾਂ ਨਹ ਕਿਸ ਕੀ ਛੱਡੀ ਤਤਬੀਰ।
ਸਾਰਿਆਂ ਨਾਲ ਗਿਆਨ ਗੋਸ਼ਟਾਂ ਹੋਈਆਂ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰਿਆਂ ਨੂੰ ਭਰਮ ਤੋੜ ਕੇ ਸੱਚ ਦਾ ਮਾਰਗ ਦ੍ਰਿੜ ਕਰਾਇਆ।
ਚਾਉ ਪਈ ਐਸੇ ਔਰ ਕਹਾਂ ਲੱਗ ਗਣੀਆਂ,
ਕਿੱਥੋਂ ਤੱਕ ਗਿਣੀਏ ਹਿੰਦੂ ਮੁਸਲਮਾਨਾਂ ਦੇ ਉੱਚੇ ਉੱਚੇ ਟਿਕਾਣਿਆਂ ਤੇ ਮੱਕੇ ਮਦੀਨੇ ਤੱਕ ਜਾ ਕੇ ਗਿਆਨ ਚਰਚਾ ਕੀਤੀ।
ਪਹੁੰਚੈ ਤਹਾਂ ਸਿੱਧ ਜਹਿ ਸੁਣੀਐ,
ਔਰ ਜਿੱਥੇ ਜਿੱਥੇ ਬਾਬਾ ਜੀ ਗਏ ਨੇ ਉੱਥੇ ਉੱਥੇ ਜਾ ਕੇ ਮਹਾਰਾਜ ਜੀ ਨੇ ਸਿੱਧ ਪੁਰਸ਼ਾਂ ਨੂੰ ਉਪਦੇਸ਼ ਦੇ ਕੇ ਹੋਰ ਸੁਮਾਰਗ ਤੇ ਪਾਇਆ।
ਉਨਕੇ ਸਿੱਧੇ ਦੇਖ ਦਿਖਾਏ,
ਉਹਨਾਂ ਦੀਆਂ ਕਰਾਮਾਤਾਂ ਰਿਧੀਆਂ ਸਿੱਧੀਆਂ ਨੂੰ ਦੇਖ ਕੇ,
ਝੂਠ ਛੁਡਾਵੇ ਸੱਚ ਦੇ ਲਾਏ,
ਝੂਠ ਸਜਾ ਛੁਡਾ ਦਿੱਤਾ ਤੇ ਸੱਚ ਦੇ ਮਾਰਗ ਲਾ ਦਿੱਤਾ।
ਦੋਹਰਾ ਇਮ ਕਰ ਸੈਲ ਪੰਜਾਬ ਕੀ ਲੀਨੇ ਲੋਕ ਪਤਿਆ,
ਪੰਜਾਬ ਸਾਰਾ ਫਿਰ ਕੇ ਚਰਨਾਂ ਨਾਲ ਪਵਿੱਤਰ ਕੀਤਾ, ਲੋਕਾਂ ਨੂੰ ਸੱਚ ਦਾ ਮਾਰਗ ਦੱਸਿਆ।
ਕਿਤ ਸੁੰਦਰ ਧਰਮਸਾਲ ਕਰ ਨਿਜ ਨਿਜ ਧਰਮੋ ਲਾਏ,
ਬੜੀਆਂ ਬੜੀਆਂ ਸੋਹਣੀਆਂ ਧਰਮਸਾਲਾਂ ਗੁਰਦੁਆਰੇ ਬਣਾ ਦਿੱਤੇ, ਪਿੰਡ ਪਿੰਡ ਵਿੱਚ ਸਤਸੰਗ ਹੋਣ ਲੱਗਾ।
ਸਭੀ ਹਕੀਕਤ ਉਹਨੇ ਕੀ ਇਹਾਂ ਲਿਖੀ ਜਾਓ ਨਾ ਹੈ,
ਕਵੀ ਜੀ ਕਹਿੰਦੇ ਆ ਇਹ ਕੈਪਟਨ ਮਰੀ ਜੀ ਮੈਂ ਸਾਰੀਆਂ ਗੱਲਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀਆਂ ਇੱਥੇ ਨਹੀਂ ਦੱਸ ਸਕਦਾ, ਬਹੁਤ ਵੱਡਾ ਇਤਿਹਾਸ ਹੈ।
ਜਨਮ ਸਾਖੀ ਪੁਰਾਤਨ ਦੇਖੋ ਜਿਸ ਹੋਏ ਜਾ,
ਜਿਹਨੂੰ ਜਾ ਬਹੁਤਾ ਸ਼ੌਂਕ ਹੈ ਇਤਿਹਾਸ ਪੜ੍ਹਨ ਦਾ ਉਹ ਬਾਬੇ ਨਾਨਕ ਦੀ ਜਨਮ ਸਾਖੀ ਪੜ੍ਹ ਲਓ। ਸੋ ਸਾਧ ਸੰਗਤ ਜੀ ਇਹ ਕਥਾ ਹੁਣ ਇੱਥੇ ਸਮਾਪਤੀ ਹੈ, ਕੱਲ੍ਹ ਨੂੰ ਆਪਾਂ ਵਿਚਾਰਾਂ ਸਰਵਣ ਕਰਨੀਆਂ। ਇਹ ਪੰਥ ਪ੍ਰਕਾਸ਼ ਦੀ ਕਥਾ, ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਹੜੇ ਮਾਰਗ 'ਤੇ ਸੰਸਾਰ ਨੂੰ ਤੋਰਿਆ ਭਗਤੀ ਸਿਮਰਨ ਦੇ ਉਹਦੀ ਵਿਚਾਰਾਂ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਅੰਧਕੂਪ ਮਹਾਭਿਆਨ, ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ,
ਕਿਰਪਾ ਨਿਧ ਦਿਆਲ
ਏਕ ਕਰ ਹਰ ਮਨ ਬਸਤੋ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ ਗੁਰ ਪਾਰ
ਉਤਾਰਨ ਹਾਰ,
ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ।